श्री नानक पद पंकज बंदन सिमरो अंगद दोख निकंदन अमरदास गुर हृदय त्यावो श्री गुर रामदास गुण गावो श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा भीम चंद शैलेंद्र तब दूर बचाएन जंग खरो बिलोकत जंग को बिचरे वीर निसंग भीम चंद शैलेंद्र तब
वाहिगुरु जी का खालसा वाहिगुरु जी की फतेह। अंतरजामी करुणा निधान गरीब निवाज दसां पातशाहियां दे आत्मिक सरूप हाजरा हजूर जाहरा जहूर सर्बकला भरपूर साहिब श्री गुरु ग्रंथ साहिब जी महाराज दी पावन पवित्र हजूरी विखे सतगुरु जी की अपार कृपालता सदका सज रही गुरु की साजी निवाजी साध संगत जीओ सतसंगत करन दे मिले हुए इस शुभ अवसर विच गुर इतिहास की कथा विचार सरवण करिए। धन धन श्री गुरु गोबिंद सिंह महाराज जी के पवित्र इतिहास की कथा सरवण कराई जा रही है। जिमें पिछे प्रसंग सरवण कराए गए सन सतगुरु कलगीधर पातशाह महाराज वाल श्री आनंदपुर साहिब वालू सतगुरु महाराज साहब जी के तेज प्रताप तो बहुत ही दुखी हो के पहाड़ी राजिया ने अपनी वालों पहला 1,00,000 रुपया दे के दिल्ली दे सूबेदार नू उस पासों 10,000 फौजा ਦੀਨਾ ਬੇਗ ਅਤੇ ਪੈਂਡੇ ਖਾਨ ਦੀ ਅਗਵਾਹੀ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 'ਤੇ ਜਿੱਤ ਪ੍ਰਾਪਤ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕਢਾਉਣ ਲਈ ਮੰਗਵਾਈਆਂ, ਜਿਨ੍ਹਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਦਲ ਦੇ ਸਮੇਤ ਹੋ ਕੇ ਜੰਗ ਦੇ ਮੈਦਾਨ ਵਿੱਚ ਮਾਰ ਮਾਰ ਕੇ ਅੰਤ ਕੀਤਾ। ਪੈਂਡੇ ਖਾਨ ਨੂੰ ਸਤਿਗੁਰੂ ਜੀ ਨੇ ਆਪ ਤਿੱਖੇ ਤੀਰ ਨਾਲ ਸੰਘਾਰਿਆ, ਫਿਰ ਉਸ ਦਾ ਧੜ ਨਾਲੋਂ ਸਿਰ ਤਿੱਖੀ ਤੇਗ ਨਾਲ ਵੱਖਰਾ ਕੀਤਾ। ਦੀਨਾ ਬੇਗ ਜ਼ਖਮੀ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਭੱਜਿਆ। ਬਾਕੀ ਦੇ ਸਭ ਬਚੇ ਸਨ ਜੋ, ਉਹ ਵੀ ਕਾਇਰ ਬਣ ਕੇ ਦੌੜ ਕੇ ਆਪਣੀਆਂ ਜਾਨਾਂ ਬਚਾਉਂਦੇ ਰਹੇ। ਫਿਰ ਪਹਾੜੀ ਰਾਜਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਐਤਕੀ ਫਿਰ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾ ਕੇ ਤਰਲੇ ਮਿੰਨਤਾਂ ਕੱਢੀਏ। ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਬਹੁਤ ਵੱਡੀਆਂ ਫੌਜਾਂ ਚੜਵਾ ਕੇ ਲਿਆਈਏ। ਪਹਾੜੀ ਰਾਜੇ ਮਿਲ ਕੇ ਸਲਾਹ ਕਰਦੇ ਸਨ ਤਾਂ ਹੰਡੂਰੀਆ ਰਾਜਾ ਆਇਆ। ਉਸ ਨੇ ਕਹਿਲੂਰੀਏ ਭੀਮ ਚੰਦ ਵੱਡੇ ਰਾਜੇ ਨੂੰ ਕਿਹਾ ਕਿ ਪਹਿਲਾਂ ਆਪਾਂ ਵੀ ਆਪਣੀਆਂ ਬਾਈ ਧਾਰ ਦੀਆਂ ਪਹਾੜੀ ਰਾਜਿਆਂ ਦੀਆਂ ਸਭ ਫੌਜਾਂ ਇਕੱਠੀਆਂ ਕਰਕੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਧਾਵਾ ਬੋਲ ਕੇ ਹਮਲਾ ਕਰਕੇ ਵੇਖੀਏ, ਸ਼ਾਇਦ ਸਾਨੂੰ ਫਤਿਹ ਪ੍ਰਾਪਤ ਹੋ ਜਾਏ। ਅਸੀਂ ਗੁਰੂ ਨੂੰ ਅਨੰਦਪੁਰ ਸਾਹਿਬ 'ਚੋਂ ਬਾਹਰ ਕੱਢ ਸਕੀਏ। ਭੀਮ ਚੰਦ ਕਹਿਲੂਰੀਏ ਨੇ ਸਭ ਪਹਾੜੀ ਰਾਜਿਆਂ ਨੂੰ ਸੁਨੇਹੇ ਭੇਜ ਕੇ ਆਪਣੇ ਕੋਲ ਸੱਦ ਕੇ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਇਕੱਠੀਆਂ ਕੀਤੀਆਂ ਔਰ ਇਲਾਕੇ ਵਿੱਚ ਰਹਿਣ ਵਾਲੇ ਜਿਹੜੇ ਗੁੱਜਰ ਰੰਗੜੇ ਆ ਉਹਨਾਂ ਨੂੰ ਵੀ ਇਕੱਠੇ ਕੀਤਾ। ਉਹਨਾਂ ਦਾ ਇੱਕ ਜਰਨੈਲ ਹੈ ਜਮਤੁੱਲਾ ਭਾਊ ਜੀ ਦਾ ਨਾਮ ਆ, ਜਿਹੜਾ ਰਹਿ ਜਾਂਦੀਆਂ ਗੁਰੂ ਕੀਆਂ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਸੀ ਕੁਝ ਕੁ ਮਨ ਚੱਲਿਆਂ ਨੂੰ ਨਾਲ ਲੈ ਕੇ। ਜਦੋਂ ਕਈਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਖਾਲਸੇ ਨੇ ਸੋਧੇ ਲਗਾ ਦਿੱਤੇ ਸਨ ਤਾਂ ਫਿਰ ਜਮਤੁੱਲਾ ਭਾਊ ਇਹ ਕਹਿੰਦਾ ਰਿਹਾ ਕਿ ਕਦੇ ਮੌਕਾ ਬਣਿਆ ਤਾਂ ਮੈਂ ਇਹਨਾਂ ਪਹਾੜੀ ਦੂਣਾਂ ਵਿੱਚੋਂ ਗੁਜਰਾਂ ਦੀਆਂ ਛੇੜਾਂ ਇਕੱਠੀਆਂ ਕਰਕੇ ਹੀ ਗੁਰਾਂ 'ਤੇ ਫਤਿਹ ਪਾ ਲਵਾਂਗਾ। ਇਹ ਵੀ ਗੁਜਰਾਂ ਨੂੰ ਲੈ ਕੇ ਪੈਦਲ ਫੌਜਾਂ ਨੂੰ, ਜਿਹੜੇ ਕਿ ਘਰਾਂ ਵਿੱਚ ਰਹਿਣ ਵਾਲੇ ਕੰਮ ਕਾਰ ਵਾਲੇ, ਉਹਨਾਂ ਨੂੰ ਵੀ ਹਥਿਆਰ ਫੜਾ ਕੇ ਇਹਨਾਂ ਨੇ ਸਿਪਾਹੀ ਬਣਾ ਕੇ ਤਿਆਰ ਕੀਤਾ ਹੈ। ਪਹਿਲਾਂ ਧਮਕੀ ਪੱਤਰ ਲਿਖ ਕੇ ਸਤਿਗੁਰਾਂ ਵੱਲ ਭੇਜਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਸੁਨੇਹਾ ਘੱਲਿਆ ਕਿ ਜੇਕਰ ਇੰਨੇ ਹੀ ਸੂਰਮੇ ਹੋ ਤਾਂ ਰਾਹ ਵਿੱਚ ਨਾ ਠਹਿਰਿਓ, ਰਾਤ ਨਾ ਕਿਤੇ ਕੱਟਣੀ, ਛੇਤੀ ਹੀ ਸਾਡੇ ਵੱਲ ਆਓ। ਨਿਰਭੈਤਾ ਨਾਲ ਸਤਿਗੁਰੂ ਜੀ ਦੇ ਕਹੇ ਹੋਏ ਵਾਕ ਭੀਮ ਚੰਦ ਕਹਿਲੂਰੀਏ ਨੇ ਸੁਣੇ। ਸਤਿਗੁਰਾਂ ਨੇ ਕਿਹਾ ਕਿ ਜੇਕਰ ਬਹੁਤਾ ਸੂਰਮੈਂ ਤਾਂ ਰਾਹ ਵਿੱਚ ਨਾ ਰਹੀਂ, ਛੇਤੀ ਫੌਜਾਂ ਲੈ ਕੇ ਆ। ਪਰ ਫਿਰ ਵੀ ਭੀਮ ਚੰਦ ਕਹਿਲੂਰੀਆ ਰਾਹ ਵਿੱਚ ਰਿਹਾ, ਇੱਕ ਰਾਤ ਬਿਤਾ ਕੇ ਫਿਰ ਅਨੰਦਪੁਰ ਸਾਹਿਬ ਵੱਲ ਨੂੰ ਆਇਆ ਪਹਾੜੀ ਫੌਜਾਂ ਨੂੰ ਨਾਲ ਲੈ ਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘ ਸੂਰਮਿਆਂ ਦੀਆਂ ਫੌਜਾਂ ਅੱਗੋਂ ਤਿਆਰ ਕੀਤੀਆਂ। ਮਜੈਲ ਸਿੰਘਾਂ ਦਾ ਜੋ 500 ਸੂਰਮਿਆਂ ਦਾ ਜਥਾ ਹੈ ਆਗਮਪੁਰੇ ਵਿਖੇ ਠਹਿਰਾਇਆ। ਫਤਿਹਗੜ੍ਹ ਕਿਲ੍ਹੇ ਵਿੱਚ ਕਈ ਸਿੰਘ ਟਿਕਾਏ ਹਨ। ਲੋਹਗੜ੍ਹ ਦੇ ਕਿਲ੍ਹੇ ਵਿੱਚ ਭਾਈ ਸ਼ੇਰ ਸਿੰਘ ਅਤੇ ਭਾਈ ਨਾਹਰ ਸਿੰਘ ਠਹਿਰੇ ਹੈ। ਭਾਈ ਉਦੈ ਸਿੰਘ ਦੀ ਡਿਊਟੀ ਸਤਿਗੁਰੂ ਮਹਾਰਾਜ ਸਾਹਿਬ ਨੇ ਵੱਖ ਵੱਖ ਕਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ 'ਤੇ ਜਿਹੜੇ ਸਿੰਘਾਂ ਦੇ ਜਥੇ ਹੈ ਉਹਨਾਂ ਨੂੰ ਸਹਿਯੋਗ ਦੇਣ ਦੀ ਲਗਾਈ ਹੈ। ਕਿ ਜਿੱਧਰੋਂ ਪਹਾੜੀ ਫੌਜਾਂ ਦਾ ਜ਼ਿਆਦਾ ਜ਼ੋਰ ਪਵੇ ਉੱਧਰ ਨੂੰ ਸਿੰਘਾਂ ਨੂੰ ਨਾਲ ਲੈ ਕੇ ਤੁਸਾਂ ਫਿਰ ਸਹਾਇਤਾ ਕਰਨੀ ਹੈ। ਭਾਈ ਉਦੈ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਇਆ। ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਪਾਸ ਤਿਆਰ ਪਰ ਤਿਆਰ ਖੜ੍ਹੇ ਨੇ। ਭਾਈ ਉਦੈ ਸਿੰਘ ਨੂੰ ਪਹਿਲਾਂ ਆਖਿਆ ਭਾਈ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕਿ ਮੈਨੂੰ ਤਾਂ ਸੰਕੋਚ ਆਉਂਦਾ ਹੈ ਸਤਿਗੁਰਾਂ ਤੋਂ ਆਗਿਆ ਮੰਗਣ ਤੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ। ਭਾਈ ਸਾਹਿਬ ਜੀ ਤੁਸੀਂ ਹੀ ਮੇਰੇ ਵਾਸਤੇ ਪਿਤਾ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਗਿਆ ਦਿਵਾਓ, ਫਿਰ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਚੜ੍ਹ ਕੇ ਆਉਣ ਵਾਲੇ ਪਹਾੜੀਆਂ ਦਾ ਸਫਾਇਆ ਕਰ ਸਕਾਂ। ਭਾਈ ਉਦੈ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਕਿ ਮਹਾਰਾਜ ਤੁਹਾਡਾ ਸਾਹਿਬਜ਼ਾਦਾ ਆਪਣੇ ਚਿੱਤ ਵਿੱਚ ਸੰਕੋਚ ਕਰਦਾ ਆਪ ਜੀ ਤੋਂ ਕਿ ਪਿਤਾ ਗੁਰੂ ਜੀ ਤੋਂ ਆਗਿਆ ਕਿਵੇਂ ਮੰਗਾਂ। ਸ਼ਸਤਰ ਵਿੱਦਿਆ ਦਾ ਅਸਤਰ ਵਿੱਦਿਆ ਦਾ ਬੜਾ ਅਭਿਆਸ ਕੀਤਾ ਹੋਇਆ, ਧਨੁਖ ਵਿੱਦਿਆ ਸਿੱਖੀ ਹੋਈ ਹੈ, ਤੀਰਅੰਦਾਜ਼ੀ ਦੀ ਧਨੁਖ ਚਲਾਉਣ ਦੀ ਵਿੱਦਿਆ ਨੂੰ ਕਮਾਇਆ ਹੋਇਆ, ਉਸਨੂੰ ਵਰਤਣਾ ਵੀ ਚਾਹੁੰਦਾ ਆ। ਨਹੀਂ ਤਾਂ ਕਈ ਦਿਖਾਵੇ ਵਾਸਤੇ ਪ੍ਰਦਰਸ਼ਨੀਆਂ ਕਰਦੇ ਰਹਿ ਜਾਂਦੇ ਆ, ਜਦੋਂ ਯੁੱਧ ਦਾ ਸਮਾਂ ਹੁੰਦਾ ਹੈ ਉਸ ਵੇਲੇ ਜੰਗ ਕਰਨ ਤੋਂ ਸੰਕੋਚ ਕਰ ਜਾਂਦੇ, ਪਿੱਛੇ ਹਟਦੇ ਆ। ਮਹਾਰਾਜ ਇਸ ਕਰਕੇ ਯੁੱਧ ਵਿੱਦਿਆ ਦਾ ਜੋ ਅਭਿਆਸ ਕੀਤਾ ਹੋਇਆ ਪਰਖਣਾ ਚਾਹੁੰਦਾ ਹੈ ਆਪ ਜੀ ਦਾ ਲਾਲ, ਇਵੇਂ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਆਗਿਆ ਪ੍ਰਾਪਤ ਕੀਤੀ ਆ। ਸਤਿਗੁਰੂ ਜੀ ਦੀ ਆਗਿਆ ਮਿਲਣ 'ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਪਾਸ ਮੰਗਵਾਇਆ ਹੈ। ਫਿਰ ਪਹਿਲਾਂ ਦਾਦਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸੀਸਗੰਜ ਸਾਹਿਬ ਵਾਲੇ ਅਸਥਾਨ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗਏ ਆ, ਚਾਰ ਪ੍ਰਕਰਮਾਂ ਕੀਤੀਆਂ, ਸਤਿਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਕੇ ਘੋੜੇ 'ਤੇ ਸਵਾਰ ਹੋ ਕੇ ਭਾਈ ਉਦੈ ਸਿੰਘ ਨੂੰ ਆਪਣੇ ਨਾਲ ਲੈ ਕੇ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੀ ਜੰਗ ਦੇ ਮੈਦਾਨ ਵਿੱਚ ਆਪਣੇ ਲਖਤੇ ਜਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਤੋਰਨ ਲੱਗਿਆ ਕਿ ਭਾਈ ਉਦੈ ਸਿੰਘ ਨੂੰ ਨਾਲ ਲੈ ਕੇ ਜਾਣਾ ਹੈ, ਔਰ ਸਿੰਘਾਂ ਦੀ ਅਗਵਾਹੀ ਕਰਦਿਆਂ ਹੋਇਆਂ ਇਹ ਖਿਆਲ ਰੱਖਣਾ ਹੈ ਕਿ ਸਿੰਘ ਸੂਰਮੇ ਜੰਗ ਦਾ ਬਹੁਤ ਉਤਸ਼ਾਹ ਰੱਖਦੇ ਹਨ, ਅੱਗੇ ਵੱਧ ਕੇ ਲੜਨ ਵਾਲੇ ਹੈ, ਉਹਨਾਂ ਨੂੰ ਰੋਕ ਰੋਕ ਕੇ ਰੱਖਣਾ, ਜ਼ਿਆਦਾ ਅੱਗੇ ਵੱਧ ਕੇ ਦੁਸ਼ਮਣ ਦੀਆਂ ਫੌਜਾਂ ਵਿੱਚ ਨਾ ਪਹੁੰਚ ਜਾਣ। ਇਹ ਵਚਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਤੁਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਮਝਾਇਆ। ਭਾਈ ਉਦੈ ਸਿੰਘ ਦੇ ਸਮੇਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਪਹੁੰਚੇ ਆ। ਅੱਗੋਂ ਪਹਾੜੀ ਰਾਜਿਆਂ ਦੀਆਂ ਫੌਜਾਂ, ਗੁਜਰਾਂ ਰੰਗੜਾਂ ਦੀਆਂ ਫੌਜਾਂ ਪੈਦਲ ਅੱਗੇ ਵਧਾਈਆਂ ਹਨ, ਸਿੰਘ ਸੂਰਮੇ ਅੱਗੇ ਵਧੇ ਆ। ਜਦੋਂ ਬਾਬਾ ਅਜੀਤ ਸਿੰਘ ਜੀ ਪਾਸ ਆਏ ਆ ਤਾਂ ਗੱਜ ਕੇ ਫਤਿਹ ਬੁਲਾਈ ਹੈ, ਬਹੁਤ ਖੁਸ਼ੀ ਕੀਤੀ ਹੈ, ਸਿੰਘ ਸਭ ਬਹੁਤ ਖੁਸ਼ ਹੋਏ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਦੀ ਅਗਵਾਹੀ ਵਿੱਚ ਸਾਨੂੰ ਲੜਨ ਦਾ ਮੌਕਾ ਮਿਲਿਆ ਆ। ਸੋ ਜਦੋਂ ਜੰਗ ਆਰੰਭ ਹੋਇਆ ਹੈ, ਬਹੁਤ ਭਿਆਨਕ ਜੰਗ ਛਿੜੀ ਹੈ, ਤਾਂ ਇਸ ਵੇਲੇ ਪਿਆਰੇ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ ਅਤੇ ਬਾਬਾ ਬਚਿੱਤਰ ਸਿੰਘ ਸਾਹਿਬ ਜੀ, ਇਹ ਤਿੰਨੇ ਹੀ ਜਰਨੈਲ ਸਿੰਘ ਭਾਈ ਉਦੈ ਸਿੰਘ ਨੂੰ ਆਖਦੇ ਨੇ ਕਿ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਾਸ ਤੁਸਾਂ ਰਹਿਣਾ ਹੈ, ਸਾਹਿਬਜ਼ਾਦਾ ਜੀ ਨੂੰ ਜ਼ਿਆਦਾ ਅੱਗੇ ਨਾ ਵਧਣ ਦਿੱਤਾ ਜਾਵੇ, ਸਤਿਗੁਰੂ ਜੀ ਦੇ ਸਾਹਿਬਜ਼ਾਦਾ ਹਨ, ਅਸੀਂ ਜੋ ਹਾਂ ਅੱਗੇ ਜਾ ਕੇ ਲੜਨ ਵਾਲੇ। ਇਹਨਾਂ ਦੇ ਮਨ ਵਿੱਚ ਜੰਗ ਕਰਨ ਦਾ ਭਾਵੇਂ ਬਹੁਤ ਉਤਸ਼ਾਹ ਹੈ, ਅਸੀਂ ਅੱਗੇ ਜਾ ਕੇ ਲੜਾਂਗੇ, ਇਉਂ ਕਹਿ ਕੇ ਪਿੱਛੇ ਟਿਕਾਇਆ, ਭਿਆਨਕ ਜੰਗ ਮਚਿਆ ਹੈ। ਸੋ ਜਿਹੜਾ ਭੀਮ ਚੰਦ ਕਹਿਲੂਰੀਆ ਹੈ, ਗੁਜਰਾਂ ਰੰਗੜਾਂ ਦੇ ਸਰਦਾਰ ਜਮਤੁੱਲਾ ਭਾਊ ਨੂੰ ਕਹਿੰਦਾ ਆ ਕੋਲ ਸੱਦ ਕੇ ਕਿ ਜਮਤੁੱਲਾ ਭਾਊ, ਪਹਿਲਾਂ ਤੂੰ ਕਹਿੰਦਾ ਰਿਹਾ ਹੈ ਕਿ ਕਿਤੇ ਮੌਕਾ ਮਿਲੇ ਗੁਰੂ ਗੋਬਿੰਦ ਸਿੰਘ ਨਾਲ ਲੜਨ ਦਾ ਤਾਂ ਜਿਹੜੇ ਜਿਹੜੇ ਸਾਡੇ ਲੋਕ ਰਾਹ ਜਾਂਦੀਆਂ ਨੂੰ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਿਆ ਕਰਦੇ ਸਨ, ਉਹਨਾਂ ਨੂੰ ਜਦੋਂ ਖਾਲਸੇ ਨੇ ਸੋਧ ਦਿੱਤਾ ਆ, ਉਹਨਾਂ ਨੂੰ ਸੋਧਣ ਦਾ ਬਦਲਾ ਮੈਂ ਲਵਾਂਗਾ। ਹੁਣ ਤੈਨੂੰ ਮੌਕਾ ਮਿਲਿਆ, ਹੁਣ ਅੱਗੇ ਵੱਧ ਕੇ ਬਦਲਾ ਕਿਉਂ ਨਹੀਂ ਲੈਂਦਾ? ਇਵੇਂ ਜਮਤੁੱਲਾ ਭਾਊ ਨੂੰ ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਨੇ ਮੰਗਾ ਰਿਹਾ ਹੈ। ਸੋ ਅੱਗੇ ਵੱਧ ਕਰਕੇ ਚੱਲਿਆ ਹੈ ਵਿਸਥਾਰ ਸਹਿਤ। ਪਿੱਛੇ ਜੰਗ ਦੀ ਵਿਚਾਰ ਇਹ ਪ੍ਰਸੰਗ ਦੀ ਹੋਈ ਸੀ, ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਦਿਆਂ ਹੋਇਆ ਕਿ ਹੋਰ ਇੱਧਰ ਉੱਧਰ ਦੇ ਖਿਆਲਾਂ ਨੂੰ ਛੱਡ ਕੇ ਕਥਾ ਸੁਣਨ ਵਾਲੇ ਇਕਾਗਰਤਾ ਨਾਲ ਸਰਵਣ ਕਰਾਂਗੇ ਤਾਂ ਫਿਰ ਪ੍ਰਸੰਗ ਦੀ ਉਸੇ ਪ੍ਰਕਾਰ ਸਾਨੂੰ ਸਭ ਨੂੰ ਸਮਝ ਆ ਸਕੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਐਸੀ ਇਕਾਗਰਤਾ ਸੋ ਬਣਾਈ ਰੱਖਣ ਬਖਸ਼ਣ। ਇਕਾਗਰਤਾ ਸਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਸੈਲਿੰਦਰ ਤਬ।
ਜੋ ਪਹਾੜੀ ਰਾਜਿਆਂ ਦੇ ਵਿੱਚੋਂ, ਬਾਈ ਧਾਰ ਦੇ ਰਾਜਿਆਂ ਵਿੱਚੋਂ ਸਭ ਤੋਂ ਵੱਡਾ ਜੋ ਰਾਜਾ ਭੀਮ ਚੰਦ ਕਹਿਲੂਰੀਆ ਹੈ, ਇਸਨੇ ਤਦੋਂ ਖਿਆਲ ਕੀਤਾ ਹੈ
ਦੂਰ ਬਚਾਇਨ ਜੰਗ,
ਆਪਣੇ ਆਪ ਨੂੰ ਬਚਾਉਣ ਵਾਸਤੇ ਜੰਗ ਦੇ ਮੈਦਾਨ ਵਿੱਚ ਇਹ ਨਾ ਹੋਵੇ। ਇਹਨੇ ਖਿਆਲ ਕੀਤਾ ਕਿ ਕਿਤੇ ਫੌਜਾਂ ਗੁਰੂ ਕੀਆਂ ਚੜ੍ਹਦੀਆਂ ਹੋਈਆਂ ਮੇਰੇ ਵੱਲ ਹੀ ਨਾ ਕਿਧਰੇ ਆ ਜਾਣ, ਇਸ ਕਰਕੇ ਆਪਣੇ ਆਪ ਨੂੰ ਬਚਾਉਣ ਵਾਸਤੇ ਜੰਗ ਦੇ ਮੈਦਾਨੋਂ ਇਸਨੇ ਖੁਦ ਨੂੰ ਦੂਰ ਕੀਤਾ।
ਖਰੋ ਬਿਲੋਕਤ ਜੰਗ ਕੋ,
ਅਤੇ ਜੰਗ ਦੇ ਮੈਦਾਨ ਤੋਂ ਦੂਰ ਹੋ ਕੇ ਪਾਸੇ ਖੜ੍ਹਾ ਹੋ ਕੇ ਇਹ ਜੰਗ ਹੁੰਦਾ ਹੋਇਆ ਵੇਖਣ ਲੱਗਾ।
ਵਿਚਰੇ ਵੀਰ ਨਿਸੰਗ,
ਕੀ ਵੇਖਦਾ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਸੂਰਮਿਆਂ ਨੂੰ ਅਸੀਂ ਕਹਿੰਦੇ ਸੀ ਕਿ ਇਹ ਤਾਂ ਐਵੇਂ ਹੀ ਇੱਧਰੋਂ ਇੱਧਰੋਂ ਇਕੱਠੇ ਕਰਕੇ ਅਤੇ ਸ਼ਸਤਰਧਾਰੀ ਬਣਾ ਕੇ ਲਿਆਉਂਦੇ ਹਨ, ਇਹ ਤਾਂ ਸਾਡੀਆਂ ਫੌਜਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ, ਡਰ ਨਾ ਮੰਨਦੇ ਹੋਏ ਬੜੇ ਨਿਰਭੈ ਹੋ ਕੇ ਵਿਚਰ ਰਹੇ ਹਨ।
ਸਵਈਆ ਲੋਥ ਪੈ ਲੋਥ ਪਰੀ ਹੈ ਪੋਥਤ,
ਅਤੇ ਮੈਦਾਨੇ ਜੰਗ ਵਿੱਚ ਭੀਮ ਚੰਦ ਕਹਿਲੂਰੀਆ ਤੱਕਦਾ ਆ ਕਿ ਜਿੱਥੇ ਕਿਤੇ ਵੀ ਲੋਥਾਂ 'ਤੇ ਉੱਪਰ ਲੋਥਾਂ ਚੜੀਆਂ ਹੋਈਆਂ, ਜਿਹੜੇ ਪਹਾੜੀ ਸਿਪਾਹੀ ਹਨ ਉਹਨਾਂ ਦੀਆਂ ਦੇਹਾਂ ਨੂੰ ਘੋੜੇ ਲਿਤਾੜ ਰਹੇ ਹਨ।
ਸਰੌਣਤ ਤੇ ਗਨ ਚਾਲ ਪਨਾਰੇ,
ਤੇ ਲਹੂ ਦੇ ਨਾਲ ਉਹਨਾਂ ਦੇ ਸਰੀਰਾਂ ਵਿੱਚੋਂ ਲਹੂ ਵਗ ਵਗ ਕੇ, ਜਾਣੋ ਕਿ ਲਹੂ ਦੇ ਪ੍ਰਣਾਲੇ ਹੀ ਚੱਲ ਰਹੇ ਨੇ।
ਘਾਵ ਭਕਾ ਭਕ ਬੋਲਤ ਹੈ,
ਤੇ ਇਸ ਤਰ੍ਹਾਂ ਉਹਨਾਂ ਦੇ ਸਰੀਰਾਂ ਵਿੱਚੋਂ ਭਕ ਭਕ ਦੀ ਆਵਾਜ਼ ਹੁੰਦੀ ਹੈ, ਜ਼ਖਮਾਂ ਵਿੱਚੋਂ ਲਹੂ ਵਗਣ ਦੀ।
ਭਟ ਏਕ ਕਰਾਹਤ ਹਾਏ ਪੁਕਾਰੇ,
ਤੇ ਕਈ ਜਿਹੜੇ ਹਨ ਜੋ ਸਿਪਾਹੀ ਹੈ ਉਹਨਾਂ ਜ਼ਖਮੀ ਹੋਇਆਂ ਨੂੰ ਭੀਮ ਚੰਦ ਕਹਿਲੂਰੀਆ ਵੇਖਦਾ ਕਿ ਉੱਚੀ ਆਵਾਜ਼ ਵਿੱਚ ਮਿਲਕ ਰਹੇ ਨੇ, ਹਾਏ ਹਾਏ ਦੀ ਆਵਾਜ਼ ਪੁਕਾਰ ਕਰ ਰਹੇ ਹਨ।
ਘਾਇਲ ਘੁੰਮਤ ਝੁੰਮਤ ਹੈ,
ਕੀ ਵੇਖਦਾ ਹੈ ਕਿ ਜਿਹੜੇ ਜ਼ਖਮੀ ਹੋਏ ਆ ਉਹ ਘੁੰਮਦੇ ਹਨ, ਕਈ ਜ਼ਖਮੀ ਹੋ ਹੋ ਕੇ ਘੁੰਮ ਘੁੰਮ ਕੇ ਡਿੱਗਦੇ ਆ ਝੂਮਦੇ ਹੋਏ।
ਬਹੁ ਮਾਰ ਭਰੀ ਇੱਕ ਹੋਇਆ ਮਤਵਾਰੇ,
ਇੰਨੀ ਮਾਰ ਐਸੀ ਮਚਾਈ ਹੈ ਗੁਰੂ ਕੇ ਖਾਲਸੇ ਨੇ ਇਹਨਾਂ ਫੌਜਾਂ ਦੇ ਉੱਪਰ ਕਿ ਇੱਕ ਤਾਂ ਐਸੇ ਕਰ ਦਿੱਤੇ ਆ ਜਿਹੜੇ ਕਿ ਮਸਤ ਝੱਲੇ ਹੀ ਹੋਏ ਫਿਰਦੇ, ਜਿਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਹੁਣ ਅੱਗੇ ਵਧੀਏ ਕਿ ਪਿੱਛੇ ਜਾਈਏ, ਕੁਝ ਸੁੱਝ ਨਹੀਂ ਰਿਹਾ।
ਮਾਰੂ ਜੁਝਾਹੂ ਕੋ ਬਾਜਤ ਬਾਜਨ,
ਅਤੇ ਇਸ ਪ੍ਰਕਾਰ ਮਾਰੂ ਬਾਜੇ ਭਾਵੇਂ ਜਿਹੜੇ ਨਗਾਰਚੀ ਆ, ਮਾਰੂ ਸਾਜ ਵਜਾਉਣ ਵਾਲੇ, ਜੰਗ ਕਰਨ ਦਾ ਉਤਸ਼ਾਹ ਵਧਾਉਣ ਵਾਲੇ ਆਪਣਾ ਜ਼ੋਰ ਲਗਾ ਰਹੇ ਆ ਉਹ ਵੀ ਕਿ ਮਾਰੂ ਬਾਜੇ ਵਜਾਈਏ, ਜਿਸ ਕਰਕੇ ਆਪਣੀਆਂ ਫੌਜਾਂ ਦਾ ਜੰਗ ਕਰਨ ਦਾ ਉਤਸ਼ਾਹ ਵੱਧ ਸਕੇ।
ਏਕ ਲਰੇ ਥਿਰ ਸੂਰ ਜੁਝਾਰੇ,
ਅਤੇ ਕਈ ਜੁਝਾਰੂ ਜਿਹੜੇ ਸੂਰਮੇ ਹਨ, ਕੋਈ ਵਿਰਲੇ ਵਿਰਲੇ ਹਨ ਯੋਧੇ ਜੋ ਟੇਕ ਕੇ ਲੜਦੇ ਹਨ ਸਿੰਘਾਂ ਨਾਲ।
ਸੰਗ ਹੰਡੂਰੀਏ ਭੂਪ ਕਟੋਚ ਕੇ,
ਅਤੇ ਇਸ ਪ੍ਰਕਾਰ ਫਿਰ ਜੰਗ ਦੀ ਇਹ ਹਾਲਤ ਵੇਖ ਕੇ ਭੀਮ ਚੰਦ ਕਹਿਲੂਰੀਏ ਨੇ, ਜਿਹੜਾ ਪਹਾੜੀ ਰਾਜੇ ਨੇ ਪਾਸ ਇੱਕ ਹੰਡੂਰੀਆ ਰਾਜਾ ਹੈ ਔਰ ਦੂਸਰਾ ਜੋ ਕਟੋਚੀਆ ਘਮੰਡ ਚੰਦ ਹੈ, ਇਹਨਾਂ ਵੱਲ ਵੇਖਿਆ।
ਸਾਥ ਕਹਿ ਕਹਿਲੂਰ ਕੋ ਰਾਜਾ,
ਇਹਨੇ ਕਹਿਲੂਰ ਦਾ ਰਾਜਾ ਭੀਮ ਚੰਦ ਕਟੋਚੀਏ ਘਮੰਡ ਚੰਦ ਅਤੇ ਹੰਡੂਰੀਏ ਰਾਜੇ ਨੂੰ ਆਖਦਾ ਹੈ।
ਮਾਰ ਪਰੀ ਵਿਸ਼ ਮਾਰ ਮਹਾ,
ਕਹਿੰਦਾ ਕਿ ਸਾਡੇ ਉੱਪਰ ਤਾਂ ਅਸੀਂ ਸਮਝਿਆ ਸੀ ਕਿ ਉਹਨਾਂ ਨੂੰ ਅਸੀਂ ਛੇਤੀ ਨਾਲ ਖਤਮ ਕਰ ਦੇਣਾ ਆ, ਅਤੇ ਸਾਡੀਆਂ ਭਾਵੇਂ ਵੱਡੀ ਗਿਣਤੀਆਂ ਵਿੱਚ ਇਹ ਫੌਜਾਂ ਨੇ, ਇਹਨਾਂ ਉੱਪਰ ਤਾਂ ਬਹੁਤ ਜ਼ਿਆਦਾ ਗੁਰੂ ਕੇ ਖਾਲਸੇ ਨੇ ਮਾਰ ਮਚਾਈ ਆ।
ਘਮਸਾਨ ਪਰਿਓ ਨਹਿ ਖਾਲਸਾ ਭਾਜਾ।
ਐਸਾ ਘਮਸਾਨ ਦਾ ਭਿਆਨਕ ਯੁੱਧ ਗੁਰੂ ਕੇ ਖਾਲਸੇ ਨੇ ਕੀਤਾ ਆ ਤੇ ਸਾਡੀਆਂ ਫੌਜਾਂ ਤੋਂ ਡਰ ਕੇ ਖਾਲਸਾ ਭਜਿਆ ਨਹੀਂ।
ਭੀੜ ਪਰੀ ਤਰ ਧੀਰ ਰਹੇ,
ਇੰਨੀ ਭੀੜ ਪਈ ਆ ਭਾਵੇਂ ਕਿ ਭੀੜ ਸਾਡੀਆਂ ਫੌਜਾਂ ਦੀ ਟੁੱਟ ਕੇ ਖਾਲਸੇ ਵੱਲ ਨੂੰ ਪੈ ਗਈ ਆ, ਪਰ ਗੁਰੂ ਕੇ ਖਾਲਸੇ ਇਹ ਜੋ ਸਿੰਘ ਹਨ ਇਹ ਧੀਰਜ ਧਾਰ ਕੇ ਅੱਗੇ ਡਟੇ ਰਹੇ ਨੇ।
ਬਹੁ ਜੰਗ ਲੜੇ ਨਸਰਿਓ ਕੁਛ ਕਾਜਾ,
ਸਾਡੇ ਜਵਾਨ ਬੜਾ ਜੰਗ ਲੜੇ ਆ ਪਰ ਕੁਝ ਵੀ ਇਹਨਾਂ ਕੋਲੋਂ ਜੰਗ ਦੀ ਫਤਿਹ ਕਰਨ ਦਾ ਕੰਮ ਨਹੀਂ ਸਰਿਆ।
ਆਪਣੀ ਸੈਨ ਬਿਲੋਕਤ ਕਿਉਂ
ਨਾ, ਇਸ ਪ੍ਰਕਾਰ ਕਹਿੰਦੇ ਹਨ ਆਪਣੀ ਸੈਨ ਬਿਲੋਕਤ ਕਿਉਂ ਨਹਿ, ਤੁਸੀਂ ਆਪਣੀਆਂ ਫੌਜਾਂ ਵੱਲ ਕਿਉਂ ਨਹੀਂ ਵੇਖਦੇ। ਇਹ ਕਹਿਲੂਰੀਆ ਭੀਮ ਚੰਦ, ਕਟੋਚੀਏ ਘਮੰਡ ਚੰਦ ਅਤੇ ਹੰਡੂਰੀਏ ਪਹਾੜੀ ਰਾਜੇ ਨੂੰ ਆਖਦਾ, ਕਿਉਂ ਨਹੀਂ ਵੇਖਦੇ ਆਪਣੀਆਂ ਫੌਜਾਂ ਦਾ ਹਾਲ ਤੁਸੀਂ।
ਪਿੱਛੇ ਹਟੀ ਤਜ ਕਹਿ ਕੁਲ ਲਾਜਾ,
ਅਤੇ ਆਪਣੀਆਂ ਫੌਜਾਂ ਜਿਹੜੀਆਂ ਇਸ ਦੇ ਜਿਹੜੇ ਜਵਾਨ ਨੇ ਜਿਹੜੇ ਅਸੀਂ ਬੜੇ ਚੰਗੇ ਕੀਮਤੀ ਸ਼ਸਤਰ ਦੇ ਕੇ ਸਿਪਾਹੀ ਤਿਆਰ ਕਰਕੇ ਅੱਗੇ ਘੱਲੇ ਆ, ਉਹ ਆਪਣੀ ਆਪਣੀ ਕੁਲ ਦੀ ਜਿਹੜੀ ਸੂਰਬੀਰਤਾ ਵਾਲੀ ਲੱਜਿਆ ਸ਼ਰਮ ਨੂੰ ਛੱਡ ਕੇ ਜੰਗ ਦਾ ਮੈਦਾਨ ਛੱਡ ਕੇ ਦੌੜੀ ਜਾਂਦੇ ਆ।
ਗੁਜਰ ਰੰਗੜ ਕੋ ਸਰਦਾਰ,
ਜਿਹੜਾ ਗੁਜਰਾਂ ਅਤੇ ਰੰਗੜਾਂ ਦਾ ਇੱਕ ਜੋ ਸਰਦਾਰ ਹੈ ਜਮਤੁੱਲਾ ਭਾਊ,
ਲਖੀ ਬਹੁ ਮਾਰ ਖਰਿਓ ਟਰ ਸੋ,
ਅਤੇ ਉਸਨੇ ਵੇਖਿਆ ਆ ਕਿ ਬਹੁਤ ਮਾਰ ਪਈ ਆ ਅਤੇ ਉਹ ਵੇਖ ਕੇ ਮਾਰ ਪੈਂਦੀ ਹੋਈ ਖਾਲਸੇ ਵੱਲੋਂ ਉਹ ਪਾਸੇ ਹੋ ਗਿਆ, ਟਲ ਗਿਆ ਜੰਗ ਵਿੱਚ ਜਾਣ ਤੋਂ।
ਔਰ ਦਇਓ ਤਨ ਨਾਹੇ ਕਿਸੂ,
ਅਤੇ ਹੋਰ ਵੀ ਜਿਹੜਾ ਕੋਈ ਐਸਾ ਨਹੀਂ ਹੈ ਸੋ ਜਿਸ ਨੇ ਅੱਗੇ ਵੱਧ ਕੇ ਆਪਣਾ ਸਰੀਰ ਜਿਹੜਾ ਹੈ ਉਹ ਦਿੱਤਾ ਹੋਵੇ ਜੰਗ ਦੇ ਮੈਦਾਨ ਵਿੱਚ, ਆਪਣੇ ਆਪ ਨੂੰ ਅੱਗੇ ਲੜਨ ਵਾਸਤੇ ਕੀਤਾ ਹੋਵੇ।
ਜਿਸ ਨਹਿ ਜੀਤ ਪਈ ਅਬ ਜੋ,
ਅਤੇ ਐਸਾ ਕੋਈ ਹੈ ਨਹੀਂ ਕਿ ਜਿਹੜਾ ਕੋਈ ਪਹਾੜੀ ਰਾਜਾ ਅੱਗੇ ਜਾ ਕੇ ਆਪ ਲੜ ਸਕੇ, ਅਤੇ ਸੋ ਔਰ ਐਸਾ ਕੋਈ ਨਾ ਹੈ ਕਿਸੂ ਜਿਸ ਅਤੇ ਨਹਿ ਜੀਤ ਪਈ ਅਬ ਜੋ, ਅਤੇ ਜੇਕਰ ਅੱਗੇ ਕੋਈ ਵੱਧਦਾ ਪਹਾੜੀ ਰਾਜਾ ਸਰਦਾਰ ਆਪਣੀਆਂ ਫੌਜਾਂ ਨੂੰ ਲੈ ਕੇ ਜਾਂਦਾ ਖਾਲਸੇ ਨਾਲ ਲੜਨ ਵਾਸਤੇ ਤਾਂ ਫਿਰ ਤਾਂ ਭਾਵੇਂ ਜਿੱਤ ਪ੍ਰਾਪਤ ਹੋ ਜਾਂਦੀ ਅਤੇ ਅੱਗੇ ਵੱਧ ਕੇ ਲੜਿਆ ਹੀ ਨਹੀਂ, ਜਿਸ ਕਰਕੇ ਫਤਿਹ ਨਹੀਂ ਹੋ ਸਕੀ।
ਫੈਲ ਕੇ ਫੌਜ ਮੈਂ ਆਪ ਲੜਾਂ,
ਅਤੇ ਇਸ ਤਰ੍ਹਾਂ ਹੁਣ ਜਾਣ ਪਹਾੜੀ ਰਾਜੇ ਆਪ ਫੌਜਾਂ ਵਿੱਚ ਮਿਲ ਕੇ ਆਪਣੀਆਂ ਫੌਜਾਂ ਦੀ ਅਗਵਾਹੀ ਕਰਦੇ ਹੋਏ ਖਾਲਸੇ ਨਾਲ ਜਾ ਕੇ ਲੜਨ।
ਨਿਰਪਤਾਉ ਸਵਧਾਨ ਬਣੈ ਸਭ ਕੋ,
ਅਤੇ ਨਿਰਪ ਜੇਕਰ ਰਾਜੇ ਜਾ ਕੇ ਲੜਨਗੇ ਤਾਂ ਫਿਰ ਜਿਹੜੇ ਸਭ ਬਾਕੀ ਦੇ ਜਵਾਨ ਹਨ ਨਾ ਉਹ ਵੀ ਸਾਵਧਾਨ ਹੋ ਕੇ ਹੌਸਲੇ ਦੇ ਸਹਿਤ ਖਾਲਸੇ ਨਾਲ ਲੜ ਸਕਣਗੇ।
ਅਗਰ ਅਰੈ ਤਬ ਧੀਰ ਤਰੈ,
ਅਤੇ ਜੇਕਰ ਅੱਗੇ ਹੋ ਕੇ ਕੋਈ ਲੜੇਗਾ ਤਾਂ ਫਿਰ ਆਪਣੇ ਜਿਹੜੇ ਸੂਰਮੇ ਆ ਉਹ ਧੀਰਜ ਧਾਰ ਸਕਦੇ ਨੇ।
ਭੱਟ ਮਾਰ ਕਰੈ ਅਰ ਕੈ ਅਰ ਖੋ,
ਅਤੇ ਫਿਰ ਅੜ ਕੇ ਲੜ ਸਕਣ ਖਾਲਸੇ ਨਾਲ ਅਤੇ ਖਾਲਸੇ ਉੱਪਰ ਮਾਰ ਮਾਰ ਕੇ ਫਤਿਹ ਕੀਤੀ ਜਾ ਸਕੇ।
ਬੋਲਤ ਬਾਕ ਕਟੋਚ ਹੰਡੂਰੀਆ,
ਅਤੇ ਇਸ ਤਰ੍ਹਾਂ ਜਦੋਂ ਕਹੇ ਹੋਏ ਬੋਲ ਭੀਮ ਚੰਦ ਕਹਿਲੂਰੀਏ ਤੋਂ ਸੁਣੇ ਹੈ ਕਟੋਚੀਏ ਘਮੰਡ ਚੰਦ ਨੇ ਅਤੇ ਹੰਡੂਰੀਏ ਰਾਜੇ ਨੇ,
ਕੇਸਰੀ ਚੰਦ ਕੋ ਲੇ ਹੋ ਬੁਲਾਈ,
ਤਾਂ ਇਹ ਫਿਰ ਅੱਗੋਂ ਕਹਿਣ ਲੱਗੇ ਘਮੰਡ ਚੰਦ ਅਤੇ ਹੰਡੂਰੀਆ, ਕਹਿੰਦੇ ਕਿ ਜਿਹੜਾ ਜਸਵਾਲੀਆ ਕੇਸਰੀ ਚੰਦ ਹੈ ਉਹਨੂੰ ਆਪਣੇ ਪਾਸ ਸੱਦ ਲਈਏ, ਪਹਿਲਾਂ ਉਹਨੂੰ ਜੰਗ ਕਰਨ ਲਈ ਅੱਗੇ ਭੇਜੀਏ।
ਦਾਹਿਨ ਸੈਨ ਲੀਏ ਉਮੜੈ,
ਅਤੇ ਸੱਜੇ ਪਾਸਿਓਂ ਦੀ ਹੋ ਕੇ ਆਪਣੀ ਫੌਜ ਨੂੰ ਲੈ ਕੇ ਇਹ ਖਾਲਸੇ ਵੱਲ ਨੂੰ ਅੱਗੇ ਵਧੇ।
ਤਿਤ ਛੋਰ ਬੰਦੂਕਨ ਕੋ ਸਮਦਾਈ,
ਉਸ ਤਰਫ ਇਹ ਕੇਸਰੀ ਚੰਦ ਰਾਜਾ ਜੋ ਹੈ ਖਾਲਸੇ ਵੱਲ ਨੂੰ ਸੱਜੇ ਪਾਸਿਓਂ ਦੀ ਵੱਧ ਕੇ ਇਕੱਠੀਆਂ ਹੀ ਗੋਲੀਆਂ ਗੁਰੂ ਕੇ ਸਿੰਘਾਂ ਉੱਪਰ ਚਲਾਵੇ।
ਬਾਮ ਦਿਸ਼ਾ ਜਮਤੁੱਲ ਬਡੈ,
ਖੱਬੇ ਪਾਸਿਓਂ ਦੀ ਜਿਹੜਾ ਗੁਜਰਾਂ ਦਾ ਜਰਨੈਲ ਹੈ ਨਾ ਜਮਤੁੱਲਾ ਭਾਊ ਉਹਨੂੰ ਅੱਗੇ ਖਾਲਸੇ ਵੱਲ ਨੂੰ ਵਧਾਇਆ ਜਾਏ।
ਜਮਤੁੱਲ ਬਨੈ ਬਹੁ ਸਿੰਘ ਨ ਕਹਾਈ,
ਜਿਹੜਾ ਸਿੰਘਾਂ ਨੂੰ ਮਾਰਨ ਵਾਲਾ ਜਮ ਦੇ ਸਮਾਨ ਹੀ ਹੋ ਕੇ ਜਾ ਕੇ ਸਿੰਘਾਂ ਦੇ ਅੱਗੇ ਪੇਸ਼ ਆਵੇ। ਇਹ ਇਵੇਂ ਲੱਗੇ ਉਹਨਾਂ ਨੂੰ ਕਿ ਜਮਰਾਜ ਹੀ ਸਾਨੂੰ ਮਾਰਨ ਵਾਸਤੇ ਆ ਗਿਆ ਜਮਤੁੱਲਾ ਭਾਊ ਦੇ ਰੂਪ ਵਿੱਚ।
ਵੀਚ ਥਰੇ ਹਮ ਫੌਜ ਕੇ ਪੇਲੇ ਹੈ,
ਅਤੇ ਇਸ ਤਰ੍ਹਾਂ ਇਹ ਹੰਡੂਰੀਆ ਅਤੇ ਕਟੋਚੀਆ ਘਮੰਡ ਚੰਦ ਕਹਿੰਦੇ ਆ ਕਿ ਕੇਸਰੀ ਚੰਦ ਜਸਵਾਲੀਏ ਰਾਜੇ ਨੂੰ ਸੱਜੇ ਪਾਸਿਓਂ ਦੀ ਘੱਲੀਏ ਸਿੰਘਾਂ ਅੱਗੇ, ਅਤੇ ਜਿਹੜਾ ਜਮਤੁੱਲਾ ਭਾਊ ਆ ਉਹਨੇ ਉਹਨੂੰ ਖੱਬੇ ਪਾਸਿਓਂ ਦੀ ਜੰਗ ਕਰਨ ਵਾਸਤੇ ਅੱਗੇ ਭੇਜੀਏ, ਅਤੇ ਆਪ ਅਸੀਂ ਵਿਚਕਾਰ ਹੋ ਕੇ ਫੌਜਾਂ ਨੂੰ ਲੈ ਕੇ ਖਾਲਸੇ ਨਾਲ ਲੜੀਏ।
ਹੇਲ ਕੋ ਘਲ ਹੈ ਦੇਹ ਭਜਾਈ।
ਐਸਾ ਹੱਲਾ ਤਿੰਨਾਂ ਪਾਸਿਆਂ ਦੀ ਹੋ ਕੇ ਜਦੋਂ ਅਸੀਂ ਕਰਾਂਗੇ ਤਾਂ ਜੰਗ ਦੇ ਮੈਦਾਨ ਵਿੱਚੋਂ ਖਾਲਸੇ ਨੂੰ ਨਠਾ ਦੇਵਾਂਗੇ।
ਸਿੰਘ ਪ੍ਰਵੇਸ਼ ਅਨੰਦਪੁਰੇ ਮਹਿ।
ਅਸੀਂ ਸ੍ਰੀ ਅਨੰਦਪੁਰ ਸਾਹਿਬ ਨਗਰ ਹੈ ਨਾ ਜਿਹੜਾ, ਜਿਸ ਵਿੱਚ ਸਿੰਘ ਸੂਰਮੇ ਇਹ ਰਹਿੰਦੇ ਆ, ਇਹਨਾਂ ਨੂੰ ਉਸ ਨਗਰ ਵਿੱਚ ਹੀ ਭੇਜ ਦਿਆਂਗੇ।
ਬਾਹਰ ਮੋਰਚੇ ਦੇਹ ਲਗਾਈ।
ਜੋ ਅਨੰਦਪੁਰ ਵਿੱਚ ਇਹਨਾਂ ਨੂੰ ਵਾੜ ਕੇ ਸਿੰਘਾਂ ਨੂੰ, ਅਤੇ ਫਿਰ ਆਪਣੇ ਮੋਰਚੇ ਅਸੀਂ ਸਭ ਪਹਾੜੀ ਰਾਜੇ ਇਕੱਠੇ ਹੋ ਕੇ ਅਨੰਦਪੁਰ ਤੋਂ ਬਾਹਰ ਲਗਾ ਦਿਆਂਗੇ।
ਘਾਇਲ ਹੋਏ ਉਠਾਏ ਪਠਾਵਹੋ।
ਅਤੇ ਜਿਹੜਾ ਕੋਈ ਆਪਣੀਆਂ ਫੌਜਾਂ ਵਿੱਚੋਂ ਕੋਈ ਸਿਪਾਹੀ ਜ਼ਖਮੀ ਹੋ ਜਾਂਦਾ ਨਾ, ਜਿਹੜਾ ਵਿਲਕੀ ਜਾਂਦਾ ਰੋਈ ਜਾਂਦਾ ਉੱਥੇ, ਅਤੇ ਉਹਦੇ ਵੱਲ ਵੇਖ ਕੇ ਦੂਸਰੇ ਵੀ ਹੌਂਸਲਾ ਹਾਰਦੇ ਆ, ਇਸ ਕਰਕੇ ਉਹਦੇ ਸਰੀਰ ਨੂੰ ਚੁੱਕ ਕੇ ਉਹਨੂੰ ਪਿੱਛੇ ਭੇਜ ਦਿਆ ਕਰੋ।
ਆਪ ਸਮੀਪ ਢੁਕੋ ਬਲ ਲਾਈ।
ਅਤੇ ਆਪ ਆਪਣਾ ਬਲ ਲਗਾ ਕੇ ਖਾਲਸੇ ਦੇ ਨੇੜੇ ਢੁੱਕ ਜਾਓ ਤੁਸੀਂ ਹੁਣ।
ਕਉ ਲਗ ਹੋਏ ਮਵਾਸੇ ਹਾਂ।
ਅਤੇ ਕਹਿੰਦੇ ਹਨ ਕਿ ਕਦੋਂ ਤੱਕ ਇਹ ਆਕੀ ਹੋ ਕੇ ਅਨੰਦਪੁਰ ਸਾਹਿਬ ਤੋਂ ਲੜਦੇ ਰਹਿਣਗੇ ਗੁਰਾਂ ਦੀ ਕਮਾਂਡ ਹੇਠ ਖਾਲਸੇ।
ਲੜ ਤੁਰਨ ਹੀ ਗੁਰ ਕੋ ਨਿਕਸਾਈ।
ਅਸੀਂ ਤਾਂ ਲੜ ਕੇ ਖਾਲਸੇ ਨੂੰ ਮਾਰ ਕੇ ਅਤੇ ਛੇਤੀ ਨਾਲ ਹੀ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਦੇਣਾ।
ਆਪਸ ਮਹਿ ਕਹਿ ਬਾਕ ਸੁਨੇ।
ਇਸ ਤਰ੍ਹਾਂ ਇਹਨਾਂ ਨੇ ਪਹਾੜੀ ਰਾਜਿਆਂ ਨੇ ਆਪਸ ਵਿੱਚ ਇੱਕ ਦੂਸਰੇ ਨੂੰ ਕਿਹਾ ਹੈ ਔਰ ਸੁਣਿਆ ਹੈ।
ਇਮ ਕੇਸਰੀ ਚੰਦ ਕੋ ਫੇਰ ਸੁਣਾਈ।
ਇਵੇਂ ਕਹਿ ਕੇ ਫਿਰ ਜਸਵਾਲੀਏ ਕੇਸਰੀ ਚੰਦ ਨੂੰ ਬੋਲ ਸੁਣਾਉਣ ਲੱਗੇ।
ਵੀਰ ਲੜੇ ਦਿਸ਼ ਦੋ ਇਨਕੇ।
ਕਹਿੰਦੇ ਕਿ ਦੋਹਾਂ ਤਰਫਾਂ ਦੇ ਸੂਰਮੇ ਪਹਿਲਾਂ ਬੜਾ ਲੜ ਚੁੱਕੇ ਆ।
ਬਹੁ ਵਾਰ ਪ੍ਰਹਾਰਤ ਹਾਰ ਗਏ।
ਅਤੇ ਵਾਰ ਕਰਦਿਆਂ ਕਰਦਿਆਂ ਸਾਡੇ ਜਿਹੜੇ ਬੜੇ ਪਹਾੜੀ ਜਵਾਨ ਹਨ, ਜੋ ਜਿਹੜੇ ਬੜੇ ਵੱਡੇ ਸੂਰਮੇ ਮੰਨੇ ਜਾਂਦੇ ਸੀ, ਉਹ ਹਾਰ ਗਏ ਆ, ਥੱਕ ਗਏ ਹਨ।
ਦੂਰ ਥਰੇ ਤੁਪਕਾਨ ਚਲਾਵਤ।
ਦੂਰ ਦੂਰ ਹੋ ਕੇ ਹੁਣ ਬੰਦੂਕਾਂ ਚਲਾ ਰਹੇ ਆ।
ਪੈਦਲ ਆਡ ਕੋ ਲੇਤ ਭਏ।
ਜਿਹੜੇ ਪੈਦਲ ਨੇ ਉਹ ਇੱਧਰ ਉੱਧਰ ਹੋ ਕੇ ਆਸਰੇ ਤੱਕਦੇ ਆ ਕਿ ਕਿਤੇ ਸਾਡੀਆਂ ਜਾਨਾਂ ਬਚ ਜਾਣ।
ਫਿਰ ਤੁਫੰਗਨ ਸਿੰਘਨ ਕੇ।
ਅਤੇ ਇਸ ਕਰਕੇ ਹੁਣ ਇਕੱਠੇ ਹੀ ਗੋਲੀਆਂ ਦੇ ਵਾਰ ਕਰੋ ਸਿੰਘਾਂ ਦੇ ਉੱਪਰ।
ਪਿੱਖ ਹੱਥ ਲਏ ਹਥਿਆਰ ਭਏ।
ਅਤੇ ਜੋ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਬੰਦੂਕਾਂ ਔਰ ਧਨੁੱਖ ਤੀਰ ਲੈ ਕੇ ਚਲਾਏ ਆ, ਉਹਨਾਂ ਦੇ ਹੱਥ ਅਸੀਂ ਵੇਖ ਲਏ ਆ ਕਿ ਉਹ ਬੜੇ ਬਲਵਾਨ ਹਨ।
ਨੇਰ ਕਰੈ ਨਾ ਡਰੈ ਮਨ ਦੈ।
ਅਤੇ ਇਸ ਤਰ੍ਹਾਂ ਹੁਣ ਕਰੀਏ, ਇਵੇਂ ਆਖਦੇ ਹਨ ਇਹ ਪਹਾੜੀ ਰਾਜੇ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਆ ਕਿ ਜਿਹੜੇ ਸਾਡੇ ਸਿਪਾਹੀ ਆ ਇਹ ਡਰਦੇ ਬੜਾ ਆ, ਇਹ ਸਿੰਘਾਂ ਤੋਂ ਬਹੁਤ ਡਰ ਰਹੇ ਨੇ, ਸਿੰਘਾਂ ਦੇ ਨੇੜੇ ਨਹੀਂ ਹੁੰਦੇ, ਨਿਰਭੈ ਹੋ ਕੇ ਅੱਗੇ ਵੱਧ ਕੇ ਨਹੀਂ ਲੜਦੇ।
ਨਾਹਨੇ ਭਟ ਸੈਨ ਲਿਟੇ ਸੋ ਪਏ।
ਅਤੇ ਜਿਹੜੇ ਅੱਗੇ ਵੱਧ ਵੱਧ ਕੇ ਲੜਦੇ ਰਹੇ ਆ, ਪਤਾ ਨਹੀਂ ਕੀ ਹੋਇਆ, ਕੁਝ ਨਹੀਂ ਕਰ ਸਕੇ, ਆਪ ਉਹ ਗੁਰੂ ਕੀਆਂ ਫੌਜਾਂ ਨੂੰ ਮਾਰ ਨਹੀਂ ਸਕੇ, ਉਹ ਲਿਟੇ ਪਏ ਦਿਸਦੇ ਹਨ, ਮਰੇ ਪਏ।
ਕਬਿਤ ਇਤੇ ਸਿੰਘ ਸੂਰਮੇ ਗੁਰੂਰ ਮੈਂ ਲੜਤ ਪੂਰ।
ਇੱਧਰੋਂ ਗੁਰੂ ਕੇ ਸਿੰਘ ਸੂਰਮੇ ਅਨੰਦਪੁਰ ਸਾਹਿਬ ਵੱਲੋਂ ਬੜੇ ਹੀ ਵੀਰ ਰਸ ਦੇ ਸਹਿਤ ਹੋ ਕੇ ਮਾਣ ਤਾਣ ਦੇ ਸਹਿਤ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਉਤਸ਼ਾਹ ਨਾਲ ਲੜ ਰਹੇ ਆ।
ਦੂਰ ਦੂਰ ਕੀਨੇ ਅਰ ਧੁਰ ਮੈਂ ਮਿਲਾਏ ਕੈ।
ਅਤੇ ਵੈਰੀਆਂ ਨੂੰ ਮਾਰ ਮਾਰ ਕੇ ਮਿੱਟੀ ਵਿੱਚ ਮਿਲਾ ਦਿੱਤਾ, ਅਤੇ ਜਿਹੜੇ ਜਿਉਂਦੇ ਹਨ ਉਹਨਾਂ ਦੇ ਮਨਾਂ ਵਿੱਚ ਐਸਾ ਖੌਫ ਖਾਲਸੇ ਦਾ ਪਿਆ ਆ ਕਿ ਉਹਨਾਂ ਨੂੰ ਖਾਲਸੇ ਨੇ ਆਪਣੇ ਪ੍ਰਤਾਪ ਦੁਆਰਾ ਦੂਰ ਕਰ ਦਿੱਤਾ ਆ।
ਸ਼੍ਰੋਣਤ ਮੈਂ ਚੀਰਪੂਰ ਕੇਤਕ ਹਜ਼ੂਰ ਗਏ।
ਅਤੇ ਕਿੰਨੇ ਹੀ ਸਿੰਘ ਸੂਰਮੇ ਆ ਲੜਦਿਆਂ ਲੜਦਿਆਂ ਜਿਨ੍ਹਾਂ ਦੇ ਬਸਤਰ ਜੋ ਆਪਣੇ ਸਰੀਰਾਂ 'ਤੇ ਵੀ ਵੈਰੀਆਂ ਦੇ ਸ਼ਸਤਰਾਂ ਦੇ ਵਾਰ ਚੱਲਦਿਆਂ ਹੋਇਆ ਲਹੂ ਦੇ ਨਾਲ ਲਾਲ ਰੰਗੇ ਗਏ ਆ, ਇਸ ਪ੍ਰਕਾਰ ਖੂਨ ਦੇ ਨਾਲ ਭਿੱਜੇ ਹੋਏ ਬਸਤਰਾਂ ਸਮੇਤ ਸੋ ਕਈ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਆਏ ਆ।
ਮਾਰੇ ਕਰ ਚੂਰ ਚੂਰ ਪਾਖਤ ਸੁਣਾਏ ਕੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਾ ਕੇ ਦੱਸਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਖਾਲਸੇ ਨੇ ਮਾਰ ਮਾਰ ਕੇ ਵੈਰੀਆਂ ਨੂੰ ਚੂਰੋ ਚੂਰ ਕਰ ਦਿੱਤਾ ਹੈ।
ਬੋਲੇ ਪ੍ਰਭ ਪੂਰਨ ਸ਼ਹੂਰ ਸੰਗ ਜੰਗ ਕਰੋ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਆਖਦੇ ਆ ਕਿ ਸਿੰਘੋ, ਭਾਵੇਂ ਕਿ ਤੁਸੀਂ ਲੜਦੇ ਲੜਦੇ ਵੈਰੀਆਂ ਦਾ ਨਾਸ਼ ਕਰੀ ਜਾਂਦੇ ਹੋ, ਪਰ ਫਿਰ ਵੀ ਹੌਂਸਲੇ ਦੇ ਸਹਿਤ ਹੋ ਕੇ ਸਿਆਣਪ ਨਾਲ ਲੜਨਾ ਹੈ ਦੁਸ਼ਮਣ ਦੀਆਂ ਫੌਜਾਂ ਨਾਲ।
ਤੁਰਨ ਅਗਾਰੀ ਪੱਗ ਕੀਜੇ ਨਾ ਵਧਾਏ ਕੈ।
ਬਹੁਤ ਹੀ ਜ਼ਿਆਦਾ ਕਾਹਲੀ ਨਾਲ ਆਪਣੇ ਪੈਰਾਂ ਨੂੰ ਅੱਗੇ ਨਹੀਂ ਵਧਾਉਣਾ, ਵੈਰੀਆਂ ਦੀਆਂ ਫੌਜਾਂ ਵਿੱਚ ਨਹੀਂ ਜਾ ਕੇ ਪ੍ਰਵੇਸ਼ ਹੋਈ ਜਾਣਾ ਬਿਨਾਂ ਕਾਰਨ ਤੋਂ।
ਰੱਖ ਨਿਜ ਖੇਤ ਅਸਕੇਤ ਹੈ ਸਹਾਇ ਤੁਮ,
ਤੇ ਇਸ ਤਰ੍ਹਾਂ ਜਾਣੋ ਆਪਣੇ ਆਪ ਦੇ ਕਿ ਸਹਾਈ ਹਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਅਸਤੁਜ ਪਰਮੇਸ਼ੁਰ ਵਾਹਿਗੁਰੂ ਜੀ, ਸਾਡੇ ਆਪ ਰੱਖਿਅਕ ਹਨ, ਸਾਡੀ ਸਹਾਇਤਾ ਕਰਨ ਵਾਲੇ ਨੇ। ਇਵੇਂ ਸਮਝਦਿਆਂ ਹੋਇਆਂ ਜੰਗ ਦੇ ਮੈਦਾਨ ਤੋਂ ਬਹੁਤਾ ਜ਼ਿਆਦਾ ਅੱਗੇ ਵੱਧ ਕੇ ਨਹੀਂ ਲੜਨਾ।
ਸੁਣ ਸੁਣ ਧਾਇ ਗਏ ਲੜੈ ਚਿੱਤ ਚਾਏ ਕੈ,
ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਤੋਂ ਵਚਨ ਸੁਣ ਕੇ ਫਿਰ ਛੇਤੀ ਸਿੰਘ ਸੂਰਮੇ ਬੜੇ ਉਤਸ਼ਾਹ ਨਾਲ ਧਾ ਧਾ ਕੇ ਜਿੱਥੇ ਕਿ ਜੇ ਵੈਰੀ ਆ ਰਹੇ ਆ ਉਹਨਾਂ ਨਾਲ ਲੜਨ ਜਾਂਦੇ ਹਨ।
ਪ੍ਰਮਾਣ ਕਾ ਛੰਦ ਸਮੂਹ ਸਿੰਘ ਮੋਰਚੇ,
ਤੇ ਸਮੂਹ ਸਿੰਘ ਮੋਰਚਿਆਂ ਦੇ ਵਿੱਚ ਤਾਇਨਾਤ ਹੋਏ ਰਹੇ ਹਨ।
ਬਿਲੋਕ ਜੰਗ ਮੋਰਚੇ,
ਤੇ ਵੇਖ ਵੇਖ ਕੇ ਜਿੱਥੇ ਕਿਤੇ ਵੇਖਦੇ ਆ ਕਿ ਇੱਥੇ ਨੇੜੇ ਵੈਰੀ ਚੜ ਕੇ ਆ ਰਿਹਾ ਹੈ ਉਹਨਾਂ ਨਾਲ ਜੰਗ ਕਰਨ ਲੱਗ ਪੈਂਦੇ ਆ।
ਥਿਰੇ ਤਿਨੈ ਮਜਹਰਿਆ,
ਤੇ ਉਹ ਜਿਹੜੇ ਵੀ ਜਥੇ ਵੈਰੀਆਂ ਦੇ ਚੜ ਕੇ ਨੇੜੇ ਆਉਂਦੇ ਆ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਮਾਰਨ ਵਾਸਤੇ ਸਿੰਘ ਟਿਕਦੇ ਹਨ।
ਤੁਫੰਗ ਕੋ ਸੰਭਾਰਿਆ,
ਆਪਣੇ ਹੱਥਾਂ ਵਿੱਚ ਬੰਦੂਕਾਂ ਸੰਭਾਲ ਕੇ ਗੋਲੀਆਂ ਦੇ ਨਿਸ਼ਾਨੇ ਤੱਕ ਤੱਕ ਕੇ ਗੋਲੀਆਂ ਮਾਰਦੇ ਆ।
ਕਮਾਨ ਬਾਣ ਸਾਧਕੈ,
ਤੇ ਕਮਾਨਾਂ ਵਿੱਚ ਬਾਣ ਤੀਰ ਧਨੁਖ ਦੇ ਚਿੱਲਿਆਂ ਵਿੱਚ ਜੜ ਜੜ ਕੇ ਛੱਡਦੇ ਨੇ।
ਗੁਰੂ ਗੁਰੂ ਅਰਾਧਕੈ,
ਆਪਣੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਦੇ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਨਾਮ ਉਚਾਰਦਿਆਂ ਹੋਇਆਂ ਵੈਰੀਆਂ ਨਾਲ ਲੜਦੇ ਨੇ।
ਸੌਰ ਸਿੰਘ ਜੇਤਨੇ,
ਤੇ ਇਸ ਪ੍ਰਕਾਰ ਦੇ ਜਿਹੜੇ ਕਿ ਜਿੰਨੇ ਵੀ ਜੋ ਸ਼ਸਤਰਧਾਰੀ ਘੋੜ ਸਵਾਰ ਸਿੰਘ ਸੂਰਮੇ ਵੀ ਹਨ,
ਇਕੱਤਰ ਹੋਏ ਤੇਤਨੇ,
ਤੇ ਜਿਤਨੇ ਘੋੜ ਸਵਾਰ ਸ਼ਸਤਰਧਾਰੀ ਸਿੰਘ ਸੂਰਮੇ ਇੱਕ ਥਾਂ ਤੇ ਇਕੱਠੇ ਹੋ ਗਏ।
ਅਜੀਤ ਸਿੰਘ ਸੰਗ ਹੋਇਆ,
ਤੇ ਉਹਨਾਂ ਦੇ ਨਾਲ ਜਿਹੜੇ ਘੋੜ ਸਵਾਰ ਸਿੰਘ ਸੂਰਮੇ ਹਨ ਜਿੱਥੇ ਉੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨਾਲ ਹਨ।
ਫਿਰੰਤ ਦਾਏ ਜੰਗ ਹੋਇਆ,
ਤੇ ਜੰਗ ਦੇ ਦਾਓ ਪੇਚ ਕਰਦਿਆਂ ਹੋਇਆਂ ਮੈਦਾਨੇ ਜੰਗ ਵਿੱਚ ਫਿਰਦੇ ਹਨ।
ਥਿਰੇ ਲੜੇ ਸਤੀਰਿਆ,
ਤੇ ਬੜੇ ਹੀ ਧੀਰਜ ਦੇ ਸਹਿਤ ਵੈਰੀ ਅੱਗੇ ਠਹਿਰ ਕੇ ਲੜਦੇ ਹਨ।
ਅਭੀਰਪੁਰ ਵੀਰਿਆ,
ਤੇ ਬੜੇ ਹੀ ਇਹ ਬਹਾਦਰ ਸਿੰਘ ਸੂਰਮੇ ਹਨ ਨਿਰਭੈਤਾ ਵਾਲੇ।
ਨਿਨਦ ਬ੍ਰਿੰਦ ਢੋਲ ਕੇ,
ਤੇ ਬਹੁਤੇ ਜੋ ਜੰਗੀ ਸਾਜ ਢੋਲ ਵੱਜ ਰਹੇ ਆ ਸੂਰਮਿਆਂ ਦਾ ਜੰਗ ਕਰਨ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਢੋਲਾਂ ਦੀ ਵੀ ਬੜੀ ਆਵਾਜ਼ ਹੁੰਦੀ ਹੈ ਉੱਚੀ।
ਸਰੌਲ ਵੀਰ ਬੋਲ ਕੇ,
ਤੇ ਜੋ ਸੂਰਮੇ ਵੈਰੀਆਂ ਨੂੰ ਲਲਕਾਰਦੇ ਆ ਲਲਕਾਰਨ ਦੀ ਵੀ ਬਹੁਤ ਉੱਚੀ ਆਵਾਜ਼ ਹੁੰਦੀ ਹੈ।
ਨਿਸ਼ਾਨ ਚੋਬ ਮਾਰਤੇ,
ਤੇ ਜਿਹੜੇ ਨਗਾਰਚੀ ਸਿੰਘ ਆ ਉਹ ਨਗਾਰਿਆਂ ਦੇ ਉੱਪਰ ਦੋਹਰੀਆਂ ਚੋਬਾਂ ਲਗਾਉਂਦੇ ਨੇ ਯੋਧਿਆਂ ਦਾ ਉਤਸ਼ਾਹ ਵਧਾਉਣ ਲਈ।
ਨਿਸ਼ਾਨ ਚੀਰ ਚਾਰਤੇ,
ਤੇ ਆਪਣੇ ਆ ਨਿਸ਼ਾਨ ਸਾਹਿਬਾਂ ਦੇ ਜੋ ਫਰਲੇ ਖੁੱਲ੍ਹੇ ਛੱਡੇ ਹੋਏ ਹਨ।
ਚਲਾਏ ਤੱਕ ਗੋਰੀਆਂ,
ਤੇ ਗੋਲੀਆਂ ਦੇ ਨਿਸ਼ਾਨੇ ਤੱਕ ਤੱਕ ਕੇ ਗੋਲੀਆਂ ਮਾਰਦੇ ਐਵੇਂ ਨਹੀਂ ਛੱਡੀ ਜਾਂਦੇ।
ਭਿਰੰਤ ਸ਼ਤਰ ਓਰੀਆਂ,
ਤੇ ਜਿਸ ਕਰਕੇ ਵੈਰੀਆਂ ਦੇ ਸਰੀਰਾਂ ਨੂੰ ਜਾ ਕੇ ਉਹ ਗੋਲੀਆਂ ਲੱਗਦੀਆਂ ਹਨ।
ਨਨੇਰ ਹੋ ਨ ਪਾਵਈ,
ਤੇ ਦੁਸ਼ਮਣ ਦੀਆਂ ਫੌਜਾਂ ਜੋ ਪਹਾੜੀ ਫੌਜਾਂ ਨੇ ਉਹ ਸਿੰਘਾਂ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਨਗਰ ਦੇ ਨੇੜੇ ਨਹੀਂ ਹੋਣਾ ਪਾਉਂਦੀਆਂ।
ਤਕੰਤ ਦੂਰ ਘਾਵਈ,
ਤੇ ਦੂਰ ਦੂਰ ਤੱਕ ਨਿਸ਼ਾਨੇ ਤੱਕ ਕੇ ਸਿੰਘ ਸੂਰਮੇ ਵਿੰਨਦੇ ਹਨ ਵੈਰੀਆਂ ਦੇ ਸਰੀਰਾਂ ਨੂੰ।
ਗਿਰੀਸ਼ ਭੀਮ ਚੰਦ ਨੇ,
ਤੇ ਜੋ ਭੀਮ ਚੰਦ ਕਹਿਲੂਰੀਆ ਪਹਾੜੀ ਰਾਜਾ ਹੈ ਉਸਨੇ ਫਿਰ ਐਸਾ ਯੁੱਧ ਜਦੋਂ ਵੇਖਿਆ।
ਪ੍ਰਚਾਰ ਵੀਰ ਬ੍ਰਿੰਦ ਨੇ,
ਤੇ ਆਪਣੇ ਬਹੁਤੇ ਸੂਰਮਿਆਂ ਨੂੰ ਉੱਚੀ ਆਵਾਜ਼ ਕਹਿ ਕੇ ਉੱਚੀ ਆਵਾਜ਼ ਵਿੱਚ ਕਹਿ ਕੇ ਪ੍ਰੇਰਨ ਲੱਗਾ ਹੈ ਮੰਗਾਰਦਾ ਹੈ ਕਿ ਅੱਗੇ ਵੱਧ ਕੇ ਕਿਉਂ ਨਹੀਂ ਲੜਦੇ ਹੋ।
ਹਕਾਰ ਪਾਸ ਕੇਸਰੀ,
ਤੇ ਕੇਸਰੀ ਚੰਦ ਨੂੰ ਭੀਮ ਚੰਦ ਕਹਿਲੂਰੀਏ ਨੇ ਆਪਣੇ ਕੋਲ ਸੱਦਿਆ ਕਿ ਹੁਣ ਤੈਨੂੰ ਮੈਂ ਜੰਗ ਦੇ ਦਾਉ ਦੱਸਾਂ।
ਮਨਿੰਦ ਓਜ ਕੇਸਰੀ,
ਤੇ ਜਿਸ ਤੇਰਾ ਕੇਸਰੀ ਚੰਦ ਸ਼ੇਰ ਜਿਹਾ ਤੇਰੇ ਵਿੱਚ ਬਲ ਮੰਨਿਆ ਜਾਂਦਾ ਬੜੇ ਲੋਕ ਤੇਰੀ ਸੋਭਾ ਕਰਦੇ ਸਨ।
ਪਨੰਤ ਹੇਲ ਘਾਲਵੇ,
ਤੇ ਹੱਲਾ ਕਰਨ ਵਾਸਤੇ ਭੀਮ ਚੰਦ ਕਹਿਲੂਰੀਆ ਜਸਵਾਲੀਏ ਰਾਜੇ ਕੇਸਰੀ ਚੰਦ ਨੂੰ ਕਹਿਣ ਲੱਗਾ ਹੈ।
ਬਿਲੋਕ ਤੂੰ ਸੰਭਾਲਵੇ,
ਕਹਿੰਦਾ ਆ ਕਿ ਵੈਰੀਆਂ ਦਾ ਨਾਲ ਜਦੋਂ ਲੜਨਾ ਨਾ ਸਿੰਘਾਂ ਨਾਲ ਆਪਾਂ, ਤੇ ਆਪਣੇ ਆਪ ਦੀ ਵੀ ਸੰਭਾਲ ਰੱਖਣੀ ਹੈ ਆਪਣੇ ਜਵਾਨਾਂ ਦੀ ਵੀ।
ਕਮਾਨ ਬਾਣ ਤਾਨੀਏ,
ਤੇ ਕਮਾਨ ਵਿੱਚ ਬਾਣ ਤਾਣ ਕੇ ਛੱਡਣੇ ਹਨ।
ਸਮੂਹ ਲੈ ਸੰਘਾਨੀਏ,
ਤੇ ਸਾਰੇ ਸਿੰਘਾਂ ਨੂੰ ਅਸੀਂ ਛੇਤੀ ਮਾਰ ਲਈਏ।
ਪ੍ਰਧਾਨ ਗੁਜਰਾਨ ਕੋ,
ਤੇ ਜਿਹੜਾ ਪ੍ਰਧਾਨ ਹੈ ਨਾ ਗੁਜਰਾਂ ਦਾ ਜਮਤੁੱਲਾ ਭਾਊ ਨਾਮ ਦਾ,
ਦਿਸ਼ਾ ਦਿੱਤੀ ਹੈ ਜਾਣ ਕੋ,
ਤੇ ਉਸ ਨੂੰ ਦੂਸਰੇ ਪਾਸੇ ਜਾਣ ਵਾਸਤੇ ਪ੍ਰੇਰੋ ਖਾਲਸੇ ਵੱਲ ਨੂੰ ਅੱਗੇ ਕਿਉਂ ਨਹੀਂ ਵੱਧਦਾ ਹੁਣ?
ਸੁਚੇਤ ਸੋਏ ਕੀਜੀਏ,
ਉਸ ਨੂੰ ਮੈਂ ਸਾਵਧਾਨ ਕਰਕੇ ਅੱਗੇ ਲੜਾਓ ਲਿਜਾ ਕੇ,
ਨਿਸੰਗ ਸੰਗ ਲੀਜੀਏ,
ਤੇ ਬਿਨਾਂ ਡਰ ਤੋਂ ਹੋ ਕੇ ਆਪਣੇ ਨਾਲ ਲੈ ਕੇ ਖਾਲਸੇ ਵੱਲ ਨੂੰ ਵਧੋ।
ਬਟੋਰ ਵੀਰ ਧਾਈਏ,
ਛੇਤੀ ਆਪਣੇ ਜਵਾਨਾਂ ਨੂੰ ਇਕੱਠੇ ਕਰੋ, ਜਿਹੜੇ ਇੱਧਰ ਉੱਧਰ ਹੁੰਦੇ ਆ ਨਾ ਡਰਦੇ ਮਾਰੇ, ਉਹਨਾਂ ਨੂੰ ਵੀ ਆਵਾਜ਼ ਦੇ ਕੇ ਹੌਸਲਾ ਦੇ ਕੇ ਕਿ ਛੇਤੀ ਹੀ ਗੁਰੂ ਕੇ ਖਾਲਸੇ 'ਤੇ ਅਸੀਂ ਫਤਿਹ ਪਾ ਲਵਾਂਗੇ, ਇਸ ਕਰਕੇ ਇਵੇਂ ਸਮਝਾ ਕੇ ਨਾਲ ਲਵੋ।
ਸੋ ਇੱਕ ਵਾਰ ਜਾਈਏ,
ਇੱਕੋ ਵਾਰ ਹੀ ਇਕੱਠੇ ਹੀ ਪੈ ਕੇ ਖਾਲਸੇ 'ਤੇ ਫਤਿਹ ਪਾ ਲਓ।
ਹਜ਼ਾਰ ਹੁਣ ਹੇਲ ਕੋ,
ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਤੁਸੀਂ ਹੱਲਾ ਕਰੋਗੇ ਨਾ ਗੁਰੂ ਕੇ ਸਿੰਘਾਂ ਉੱਪਰ, ਤਾਂ ਛੇਤੀ ਫਤਿਹ ਪਾਓਗੇ।
ਮਿਲਾਏ ਦੇਹ ਪੇਲ ਕੋ,
ਤੇ ਮਿਲ ਕੇ ਇਕੱਠਿਆ ਹੋ ਕੇ ਉਹਨਾਂ ਨੂੰ ਪਛਾੜ ਦਿਓ ਖਾਲਸੇ ਨੂੰ।
ਪਲਾਏ ਪੁੰਜ ਖਾਲਸਾ,
ਤੇ ਸਮੁੱਚਾ ਖਾਲਸਾ ਇੱਥੋਂ ਜੰਗ ਦਾ ਮੈਦਾਨ ਛੱਡ ਕੇ ਜਿਸ ਕਰਕੇ ਭੱਜ ਜਾਵੇ।
ਪਰੋ ਵਿਸਾਲ ਲਾਲਸਾ,
ਤੇ ਆਪਣੀ ਜਿਹੜੀ ਜੰਗ ਦੇ ਮੈਦਾਨ ਵਿੱਚ ਫਤਿਹ ਪਾਉਣ ਦੀ ਇੱਛਾ ਆ, ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢਣ ਦੀ ਇਹ ਇੱਛਾ, ਜਿਸ ਕਰਕੇ ਤੁਹਾਡੀ ਪੂਰੀ ਹੋ ਸਕੇਗੀ।
ਪੁਰੇ ਆਨੰਦ ਬਾਰੀਏ,
ਤੇ ਅਨੰਦਪੁਰ ਸਾਹਿਬ ਦੇ ਵਿੱਚ ਖਾਲਸੇ ਦਾ ਪ੍ਰਵੇਸ਼ ਕਰਾ ਦਿਓ।
ਸੋਜ ਕੋ ਸੁਧਾਰੀਏ,
ਆਪਣਾ ਬਲ ਕਿਉਂ ਨਹੀਂ ਸੰਭਾਲਦੇ? ਬੜੀ ਵਾਰ ਤੁਸਾਂ ਦੱਸਿਆ ਸੀ ਕਿ ਅਸੀਂ ਬਲਵਾਨ ਹਾਂ, ਯੋਧੇ ਹਾਂ, ਅਸੀਂ ਆਪਣਿਆਂ ਸੂਰਮਿਆਂ ਸਮੇਤ ਛੇਤੀ ਹੀ ਖਾਲਸੇ 'ਤੇ ਫਤਿਹ ਪਾ ਲਵਾਂਗੇ, ਹੁਣ ਬਲ ਕਿਉਂ ਨਹੀਂ ਵਰਤਦੇ ਹੋ?
ਸੋ ਕੇਸਰੀ ਸੁਨੰਤ ਭਾ,
ਇਸ ਤਰ੍ਹਾਂ ਦੇ ਕਹੇ ਹੋਏ ਬੋਲ ਕਹਿਲੂਰੀਏ ਰਾਜੇ ਭੀਮ ਚੰਦ ਤੋਂ ਜਸਵਾਲੀਏ ਕੇਸਰੀ ਚੰਦ ਨੇ ਸੁਣੇ ਨੇ।
ਚਲੰਤ ਚੌਂਪਵੰਤ ਭਾ,
ਬੜਾ ਹੀ ਉਤਸ਼ਾਹ ਦੇ ਸਹਿਤ ਹੋ ਕੇ ਗੁਰੂ ਕੇ ਖਾਲਸੇ ਵੱਲ ਨੂੰ ਵਧਣ ਲੱਗਿਆ।
ਜਹਾਂ ਕਹਾਂ ਪ੍ਰਚਾਰ ਕੈ,
ਜਿੱਥੇ ਕਿਤੇ ਵੀ ਇੱਧਰ ਉੱਧਰ ਹੁੰਦੇ ਹੋਏ ਆਪਣੇ ਸਿਪਾਹੀਆਂ ਨੂੰ ਜਵਾਨਾਂ ਨੂੰ ਵੇਖਦਾ ਆ, ਉਹਨਾਂ ਨੂੰ ਪ੍ਰੇਰ ਕੇ ਆਪਣੇ ਨਾਲ ਤੋਰਦਾ ਹੈ।
ਸੁਹੇਲ ਕੋ ਉਚਾਰ ਕੈ,
ਆਖਦਾ ਹੈ ਕਿ ਇੱਕੋ ਵਾਰ ਇਕੱਠਿਆਂ ਪੈ ਕੇ ਹੱਲਾ ਕਰ ਦਈਏ ਖਾਲਸੇ ਉੱਪਰ।
ਸਮੂਹ ਅਗਰ ਤੋਰ ਕੈ,
ਤੇ ਸਭ ਨੂੰ ਇਸ ਪ੍ਰਕਾਰ ਕਹਿ ਕੇ ਪ੍ਰੇਰ ਕੇ ਕੇਸਰੀ ਚੰਦ ਨੇ ਅੱਗੇ ਖਾਲਸੇ ਵੱਲ ਨੂੰ ਤੋਰਿਆ।
ਮਹਾਨ ਯੁੱਧ ਲੋਰ ਕੈ,
ਬੜਾ ਹੀ ਜੰਗ ਕਰਨ ਦਾ ਉਤਸ਼ਾਹ ਧਾਰ ਕੇ ਵੱਧ ਰਹੇ ਹਨ।
ਤੁਰੰਗ ਕੋ ਤਰਪਾਏ ਕੈ,
ਕੇਸਰੀ ਚੰਦ ਜਸਵਾਲੀਆ ਰਾਜਾ ਆਪਣੇ ਘੋੜੇ ਨੂੰ ਕੁਦਾਉਂਦਾ ਹੋਇਆ ਅੱਗੇ ਵਧਣ ਲੱਗਾ ਹੈ।
ਇੱਤੇ ਉੱਤੇ ਭਜਾਏ ਕੈ,
ਇੱਧਰ ਉੱਧਰ ਆਪਣੇ ਘੋੜੇ ਨੂੰ ਭਜਾਉਂਦਾ ਜਾਂਦਾ ਹੈ।
ਰੁਣ ਚੁਣ ਛੰਦ ਜਮਤੁੱਲ ਭਾਉ,
ਜੋ ਜਮਤੁੱਲਾ ਭਾਉ ਗੁਜਰਾ ਰੰਗੜਾਂ ਦੇ ਸਰਦਾਰ ਦਾ ਨਾਮ ਹੈ।
ਤਹਿ ਕਹਿ ਰਾਉ,
ਤੇ ਇਸ ਨੂੰ ਜਿਹੜਾ ਕੇਸਰੀ ਚੰਦ ਰਾਜਾ ਹੈ ਜਮਤੁੱਲਾ ਭਾਉ ਨੂੰ ਇਵੇਂ ਆਖਦਾ ਹੈ।
ਇੱਤ ਦ੍ਰਿੜ ਹੋਇ ਕੈ,
ਕਿ ਇੱਧਰੋਂ ਐਨ ਪੱਕੇ ਹੋ ਕੇ ਤੇ ਫਿਰ ਸਿੰਘਾਂ ਉੱਪਰ ਟੁੱਟ ਕੇ ਜਮਤੁੱਲਾ ਭਾਉ ਤੂੰ ਪੈਣਾ ਹੈ।
ਪਰ ਹੋ ਰਸੈ ਕੈ,
ਤੇ ਬੜਾ ਹੀ ਕ੍ਰੋਧਵਾਨ ਹੋ ਕੇ ਲੜੀ, ਮੈਨੂੰ ਜਾਪਦਾ ਕਿ ਤੇਰੇ ਵਿੱਚ ਕੋਈ ਗੁੱਸਾ ਘੱਟ ਹੈ, ਜਿਸ ਕਰਕੇ ਸਿੰਘਾਂ ਨਾਲ ਅੱਗੇ ਵੱਧ ਕੇ ਤੂੰ ਲੜਦਾ ਨਹੀਂ ਹੈ।
ਉੱਤ ਕਹਿਲੂਰੀ,
ਤੇ ਉੱਧਰੋਂ ਜਿਹੜਾ ਕਹਿਲੂਰੀਆ ਭੀਮ ਚੰਦ ਹੈ ਉਹ ਸਾਨੂੰ ਬਹੁਤ ਸਮਝਾ ਸਮਝਾ ਕੇ ਤੇ ਬਹੁਤ ਹੀ ਸ਼ਰਮਿੰਦਿਆਂ ਕਰ ਕਰਕੇ ਪ੍ਰੇਰਦਾ ਹੈ।
ਰਿਸ ਔਰ ਪੂਰੀ,
ਬੜਾ ਉਹ ਕ੍ਰੋਧਵਾਨ ਹੈ, ਸਾਡੇ ਉੱਪਰ ਗੁੱਸਾ ਕਰਦਾ ਆ ਕਿ ਪਹਾੜੀ ਰਾਜਾ ਤੁਸੀਂ ਪਿੱਛੇ ਹੁਣ ਕਿਉਂ ਰਹਿੰਦੇ, ਛੇਤੀ ਫਤਿਹ ਕਿਉਂ ਨਹੀਂ ਕਰ ਦਿੰਦੇ, ਜੰਗ ਦੀ ਸਮਾਪਤੀ ਕਿਉਂ ਨਹੀਂ ਕਰਦੇ?
ਅਰ ਪਰ ਧਾਵੈ,
ਤੇ ਇਸ ਕਰਕੇ ਉਹ ਆਖਦਾ ਕਿ ਵੈਰੀਆਂ ਉੱਪਰ ਟੁੱਟ ਕੇ ਪੈ ਜਾਈਏ।
ਸ਼ਸਤਰਨ ਕਹਵੈ,
ਤੇ ਸ਼ਸਤਰਾਂ ਦੇ ਵਾਰ ਕਰਾਉਣੇ ਚਾਹੁੰਦਾ ਹੈ ਖਾਲਸੇ ਉੱਪਰ ਭੀਮ ਚੰਦ ਕਹਿਲੂਰੀਆ ਰਾਜਾ।
ਸਭ ਗਿਰ ਨਾਥੇ,
ਤੇ ਸਭ ਪਹਾੜੀ ਰਾਜੇ ਇਸ ਪ੍ਰਕਾਰ ਇਕੱਠੇ ਹੋ ਕੇ ਆਪਣੀਆਂ ਫੌਜਾਂ ਲੈ ਕੇ ਖਾਲਸੇ ਵੱਲ ਨੂੰ ਵੱਧ ਰਹੇ ਹਨ।
ਧਨ ਸਰ ਹਾਥੇ,
ਆਪਣਿਆਂ ਹੱਥਾਂ ਵਿੱਚ ਜਿੰਦਾ ਨੇ ਧਨ ਖੁੱਲੇ ਹੈ ਤੇ ਪੱਥਿਆਂ ਵਿੱਚੋਂ ਤਿੱਖੇ ਤੀਰ ਕੱਢਦੇ ਆ ਸਿੰਘਾਂ ਦੇ ਸਰੀਰਾਂ ਨੂੰ ਮਿਲਣ ਵਾਸਤੇ।
ਚਹਿ ਚਿਤ ਹੇਲਾ,
ਆਪਣੇ ਮਨਾਂ ਵਿੱਚ ਚਾਹੁੰਦੇ ਆ ਕਿ ਇੱਕੋ ਵਾਰ ਹੱਲਾ ਕਰਕੇ ਜੰਗ ਫਤਿਹ ਕਰ ਦੇਈਏ।
ਕਰਨ ਧਕੇਲਾ,
ਤੇ ਸਿੰਘਾਂ ਨੂੰ ਧੱਕ ਕਰਕੇ ਪਛਾੜ ਦਈਏ, ਜੰਗ ਦੇ ਮੈਦਾਨੋਂ ਕੱਢ ਦੇਈਏ।
ਬਨ ਸਵਧਾਨਾ,
ਇਸ ਤਰ੍ਹਾਂ ਬੜੇ ਸਾਵਧਾਨ ਹੋ ਕੇ ਵੱਧ ਵੱਧ ਕੇ ਲੜਨ ਲੱਗੇ ਆ।
ਤਜਹੋ ਨਿਸ਼ਾਨਾ,
ਤੇ ਆਖਦੇ ਹਨ ਕਿ ਨਿਸ਼ਾਨੇ ਤੇ ਗੋਲੀਆਂ ਵੱਜਣ, ਆਪਣੇ ਨਿਸ਼ਾਨੇ ਐਵੇਂ ਖਾਲੀ ਨਾ ਜਾਣ, ਐਵੇਂ ਗੋਲੀ ਛਿੱਕਾ ਜਿਹੜਾ ਹੈ ਨਾ ਮੁੱਕਦਾ ਜਾਂਦਾ ਆ, ਪਤਾ ਨਹੀਂ ਡਰਦੇ ਮਾਰੇ ਇਵੇਂ ਹੀ ਛੱਡੀ ਜਾਂਦੇ ਆ, ਨਿਸ਼ਾਨੇ ਨਹੀਂ ਸੇਧ ਦੇ ਖਾਲਸਾ, ਜਿਸ ਕਰਕੇ ਅੱਗੇ ਜੋ ਹੈ ਉਹ ਮਰਦਾ ਨਹੀਂ ਹੈ।
ਕਰ ਤਕਰਾਈ,
ਤੇ ਇਸ ਕਰਕੇ ਇਵੇਂ ਕਹਿੰਦਿਆਂ ਹੋਇਆ ਆਪਣੀਆਂ ਫੌਜਾਂ ਨੂੰ ਜਵਾਨਾਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਪਹਾੜੀ ਦਾਜੇ ਬੜੀ ਤਕੜਾਈ ਕਰਕੇ ਅੱਗੇ ਤੋਰ ਰਹੇ ਆ।
ਬਹੁ ਵਿਧ ਗਾਈ,
ਤੇ ਬਹੁਤ ਤਰ੍ਹਾਂ ਨਾਲ ਉਹਨਾਂ ਨੂੰ ਕਹਿ ਕਹਿ ਕੇ ਸਮਝਾਉਂਦੇ, ਉਤਸ਼ਾਹ ਲੜਨ ਦਾ ਉਹਨਾਂ ਦੇ ਮਨਾਂ ਦਾ ਵਧਾਉਂਦੇ ਆ।
ਫਿਰ ਫਿਰ ਫਿਰ
ਤੇ ਇੱਧਰ ਉੱਧਰ ਫਿਰ ਫਿਰ ਕੇ ਵਾਰ ਵਾਰ, ਸੋ ਇਹ ਆਸੇ ਪਾਸੇ ਜਾ ਜਾ ਕੇ ਜਿਹਦੇ ਜਿਹੜੇ ਕਿਤੇ ਇੱਧਰ ਉੱਧਰ ਫਿਰਦੇ ਆ ਉਹਨਾਂ ਨੂੰ ਪ੍ਰੇਰ ਪ੍ਰੇਰ ਕੇ ਅਗਾਂਹ ਵਧਾਉਂਦੇ ਆ।
ਕਰ ਕਰ ਫੇਰਾ
ਤੇ ਫਿਰ ਫੇਰਾ ਕਰਕੇ ਬਾਕੀ ਦੀਆਂ ਫੌਜਾਂ ਵਿੱਚ ਘੁੰਮ ਕੇ ਸਭ ਨੂੰ ਪ੍ਰੇਰ ਪ੍ਰੇਰ ਕੇ ਖਾਲਸੇ ਵੱਲ ਨੂੰ ਤੁਰਦੇ ਹਨ।
ਸਭ ਹਿੰਨ ਪ੍ਰੇਰਾ,
ਇਸ ਤਰ੍ਹਾਂ ਸਭਨਾਂ ਨੂੰ ਕੇਸਰੀ ਚੰਦ ਰਾਜੇ ਨੇ ਵੀ ਪ੍ਰੇਰ ਲਿਆ ਹੈ।
ਹੱਥ ਇੱਕ ਬੇਰਾ
ਤੇ ਕਹਿੰਦੇ ਹਨ ਕਿ ਇੱਕੋ ਵਾਰ ਹੱਲਾ ਕਰਕੇ ਅਸੀਂ ਖਾਲਸੇ ਨੂੰ ਮਾਰ ਦੇਣਾ।
ਭੱਟ ਬਹੁ ਗਾਜੇ,
ਇਹ ਉੱਚੀ ਆਵਾਜ਼ ਵਿੱਚ ਇਹ ਗੱਜਦੇ ਹੋਏ ਖਾਲਸੇ ਵੱਲ ਨੂੰ ਵਧਣ ਲੱਗੇ ਆ।
ਪੁੰਨ ਪੁੰਨ ਬਾਜੇ
ਤੇ ਫਿਰ ਫਿਰ ਆਪਣੇ ਜੰਗੀ ਸਾਜ ਵਾਰ ਵਾਰ ਵਜਾਉਂਦੇ ਆ ਕਿ ਜਿਹੜੇ ਸਾਡੇ ਸਿਪਾਹੀ ਜੰਗ ਕਰਨ ਦਾ ਉਤਸ਼ਾਹ ਘਟਾਉਂਦੇ ਆ, ਜੰਗੀ ਮਾਰੂ ਵਾਜਿਆਂ ਦੀ ਆਵਾਜ਼ ਸੁਣ ਕੇ ਹੀ ਉਹਨਾਂ ਦਾ ਜੰਗ ਕਰਨ ਦਾ ਉਤਸ਼ਾਹ ਵੱਧ ਜਾਵੇ।
ਧੁਨ ਗਨ ਉੱਚੇ,
ਉੱਚੀ ਆਵਾਜ਼ ਵਿੱਚ ਕਹਿ ਕਹਿ ਕੇ ਉਹਨਾਂ ਨੂੰ ਲਲਕਾਰ ਦੇ ਪ੍ਰੇਰਦੇ ਨੇ।
ਅਧਕ ਪਹੁੰਚੇ,
ਇਸ ਪ੍ਰਕਾਰ ਬਹੁਤੇ ਜਾਣੇ ਇਕੱਠੇ ਹੋ ਕੇ ਖਾਲਸੇ ਵੱਲ ਨੇੜੇ ਪਹੁੰਚ ਗਏ।
ਗਿਰ ਨਰ ਸਾਰੇ,
ਪਹਾੜੀ ਜਿਹੜੇ ਰਾਜੇ ਹਨ ਔਰ ਪਹਾੜੀਆਂ ਦੇ ਸਿਪਾਹੀ ਹਨ ਸਭ
ਪੁੰਨ ਹੋਏ ਤਿਆਰੇ,
ਇਹ ਸਭ ਤਿਆਰ ਹੋ ਕੇ ਵਧਣ ਲੱਗੇ ਹਨ।
ਬਹੁਤ ਪ੍ਰਕਾਰੇ,
ਬਹੁਤ ਤਰ੍ਹਾਂ ਨਾਲ ਆਪਣੇ ਦਾਓ ਪੇਚ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤੇ ਫਤਿਹ ਪਾ ਲਈਏ।
ਬਕ ਬਕ ਮਾਰੇ,
ਮਾਰ ਲੋ ਕਹਿੰਦੇ ਜਾਂਦੇ।
ਸੰਖ ਨਾਰੀ ਛੰਦ ਉਦੈ ਸਿੰਘ ਜਾਣਾ,
ਤੇ ਭਾਈ ਉਦੈ ਸਿੰਘ ਜੀ ਨੇ ਜਾਣਿਆ ਕਿ ਪਹਾੜੀ ਰਾਜੇ ਆਪਣੀਆਂ ਫੌਜਾਂ ਲੈ ਕੇ ਨੇੜੇ ਆਉਣ ਲੱਗੇ ਆ।
ਸੁਬੈਨੰਗ ਬਖਾਨਾ,
ਉੱਚੀ ਆਵਾਜ਼ ਵਿੱਚ ਖਾਲਸੇ ਨੂੰ ਬਚਨ ਸੁਣਾਇਆ।
ਘਨੇ ਸ਼ਤਰ ਆਏ,
ਬਹੁਤੇ ਵੈਰੀ ਜਿਹੜੇ ਆ ਨਾ ਚੜ ਕੇ ਹੁਣ ਆਉਣ ਲੱਗੇ ਆ ਟੋਲੇ ਬੰਨ ਕੇ ਸਾਡੇ ਵੱਲ।
ਸੋ ਰੌਰੰਗ ਮਚਾਏ,
ਬੜਾ ਰੌਲਾ ਪਾਉਂਦੇ ਹੋਏ ਆ ਰਹੇ ਆ। ਅਸੀਂ ਤਾਂ ਜਕਾਰੇ ਛੱਡਦੇ ਹਾਂ, ਉਹ ਪਤਾ ਨਹੀਂ ਕੀ ਕਰੀ ਜਾਂਦੇ ਆ, ਮਾਰ ਲਓ ਕਹੀ ਜਾਂਦੇ, ਰੌਲਾ ਪਾਈ ਜਾਂਦੇ ਆ, ਇਸ ਤਰ੍ਹਾਂ ਆਪਣਾ ਉਤਸ਼ਾਹ ਵਧਾਉਂਦੇ ਆ, ਪਰ ਉਹਨਾਂ ਦਾ ਉਤਸ਼ਾਹ ਨਹੀਂ ਵੱਧਦਾ, ਜੋ ਰੌਲੇ ਦੀਆਂ ਹੀ ਆਵਾਜ਼ਾਂ ਕੇਵਲ ਸੁਣ ਰਹੀਆਂ ਨੇ।
ਘਨੋ ਹੇਲ ਪਾਇਓ,
ਬੜਾ ਹੱਲਾ ਉਹਨਾਂ ਨੇ ਇਕੱਠਿਆਂ ਹੋ ਕੇ ਹੁਣ ਕੀਤਾ ਜੇ, ਤੇ ਗੁਰੂ ਕੇ ਸਿੰਘੋ ਇਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ, ਇਸ ਤਰ੍ਹਾਂ ਵੱਢ ਵੱਢ ਕੇ ਲੱਤਾਂ ਇਹਨਾਂ ਨੂੰ ਧਰਤੀ ਤੇ ਵਿਛਾ ਦੇਣਾ ਆ।
ਦਲੰਗ ਬ੍ਰਿੰਦ ਧਾਇਓ,
ਜਿਹੜਾ ਬਹੁਤ ਵੱਡਾ ਦਲ ਧਾ ਕੇ ਆ ਰਿਹਾ ਇਹਨਾਂ ਦਾ, ਹੁਣ ਸਫਾਇਆ ਕਰੀਏ ਤੇ ਬਹੁਤਾ ਵੀਰਸ ਧਾਰ ਲਓ।
ਬਨੋ ਸਾਵਧਾਨੇ,
ਤੇ ਸਾਵਧਾਨ ਹੋ ਕੇ ਲੜਨਾ ਆ, ਜਿਹੜਾ ਵਾਰ ਕਰਨਾ ਨਾ ਵੈਰੀ ਉੱਪਰ ਉਹ ਵਾਰ ਕੋਈ ਵੀ ਖਾਲੀ ਨਾ ਜਾਵੇ। ਹੁਣ
ਗਹੋ ਸ਼ਸਤਰ ਪਾਨੇ,
ਤੇ ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਲਵੋ ਚੰਗੀ ਤਰ੍ਹਾਂ।
ਨਾ ਪੈਰੰ ਹਿਲਾਇਓ,
ਤੇ ਜਦੋਂ ਲੜਨਾ ਹੈ ਨਾ ਦੁਸ਼ਮਣ ਜਿਹੜਾ ਟੋਲਾ ਬੰਨ ਕੇ ਸਾਹਮਣੇ ਆਵੇ ਤਾਂ ਉਸ ਨਾਲ ਡਟ ਕੇ ਲੜਨਾ, ਆਪਣੇ ਪੈਰ ਜਮਾ ਕੇ ਰੱਖਣੇ, ਕਿਸੇ ਤਰ੍ਹਾਂ ਵੀ ਇੱਧਰ ਉੱਧਰ ਪਿੱਛੇ ਨਹੀਂ ਹਟਣਾ।
ਖਰੇ ਸ਼ਤਰ ਘਾਓ,
ਤੇ ਖੜੇ ਖਲੋਤੇ ਹੀ ਵੈਰੀਆਂ ਦਾ ਨਾਸ ਕਰੀ ਜਾਣਾ ਆ।
ਵੱਡੇ ਹੋਏ ਗਾਢੇ,
ਤੇ ਬੜੇ ਹੀ ਪੱਕੇ ਹੋ ਕੇ ਦੁਸ਼ਮਣ ਦਾ ਸਫਾਇਆ ਕਰਨਾ ਆ ਆਪਾਂ। ਹੁਣ ਭਾਈ ਉਦੈ ਸਿੰਘ ਜੀ ਸਿੰਘਾਂ ਨੂੰ ਆਖਦੇ ਨੇ,
ਕਰਾ ਚੋਲ ਕਾਢੇ,
ਜਿਹੜੀਆਂ ਤਿੱਖੀਆਂ ਤੇਗਾਂ ਆ ਇਹ ਕੇਵਲ ਦਿਖਾਉਣ ਵਾਸਤੇ ਨਹੀਂ ਰੱਖੀਆਂ, ਇਹ ਹੁਣ ਇਹਨਾਂ ਨੂੰ ਵਰਤਣਾ ਆ। ਇਹ ਨਹੀਂ ਕਿ ਇਹ ਕੇਵਲ ਦਰਸ਼ਨ ਕਰਨ ਵਾਸਤੇ ਹੀ ਲੋਕ ਸੋ ਦੀਦਾਰ ਕਰਕੇ ਲਾਹਾ ਪ੍ਰਾਪਤ ਕਰਦੇ ਰਹਿਣ, ਹੁਣ ਇਹਨਾਂ ਸ੍ਰੀ ਸਾਹਿਬਾਂ ਦੇ ਨਾਲ ਵੈਰੀਆਂ ਦਾ ਅੰਤ ਕਰਨਾ ਹੈ।
ਕਰੋ ਮਾਰ ਐਸੇ,
ਐਸੀ ਸ੍ਰੀ ਸਾਹਿਬਾਂ ਦੇ ਨਾਲ ਵੈਰੀਆਂ ਉੱਪਰ ਮਾਰ ਮਚਾਓ,
ਨਹੀਂ ਜਾਹੇ ਜੈਸੇ,
ਜਿਸ ਕਰਕੇ ਇਹ ਮੈਦਾਨੋਂ ਫਿਰ ਵਾਪਸ ਨਾ ਭੱਜ ਸਕਣ।
ਉਦੈ ਸਿੰਘ ਧਾਇਓ,
ਇਸ ਪ੍ਰਕਾਰ ਕਿਹਾ ਹੈ ਭਾਈ ਉਦੈ ਸਿੰਘ ਸਾਹਿਬ ਜੀ ਨੇ, ਧਾ ਕੇ ਵੈਰੀਆਂ ਵੱਲ ਨੂੰ ਵਧਣ ਲੱਗੇ ਆ।
ਤੁਰੰਗੰਗ ਭਜਾਇਓ,
ਆਪਣੇ ਘੋੜੇ ਨੂੰ ਕੁਦਾਉਂਦਿਆਂ ਹੋਇਆਂ ਦੁਸ਼ਮਣ ਦੀ ਫੌਜ ਵੱਲ ਨੂੰ ਵੱਧਦੇ ਹਨ।
ਸਭੈ ਕੋ ਸੁਣਾਇਓ,
ਤੇ ਸਭ ਸਿੰਘਾਂ ਨੂੰ ਇਸ ਪ੍ਰਕਾਰ ਦਾ ਵਚਨ ਜਦੋਂ ਸੁਣਾਇਆ ਭਾਈ ਉਦੈ ਸਿੰਘ ਨੇ,
ਸੁਚੇਤਾ ਕਰਾਇਓ,
ਤੇ ਸਭ ਸਿੰਘ ਸੂਰਮੇ ਜੋਧੇ ਤਿਆਰ ਬਰ ਤਿਆਰ ਹੋ ਗਏ ਹਨ ਨਿਰਭੈ ਹੋ ਕੇ।
ਸੰਭਾਰੀ ਤੁਫੰਗੈ,
ਆਪਣੇ ਹੱਥਾਂ ਵਿੱਚ ਬੰਦੂਕਾਂ ਸੰਭਾਲ ਲਈਆਂ ਹਨ।
ਭਏ ਭੀਮ ਰੰਗੈ,
ਤੇ ਜਾਣੋ ਕਿ ਬੜੇ ਹੀ ਭਿਆਨਕ ਰੂਪ ਵਾਲੇ ਹੋ ਗਏ ਹਨ ਸਿੰਘ ਸੂਰਮੇ ਦੁਸ਼ਮਣ ਵਾਸਤੇ।
ਪਾਦੜੀ ਛੰਦ ਗੁਰਪੁੱਤਰ ਤਬੈ ਹੋਏ ਕਹਿ ਸੁਚੇਤ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਜੀ ਪੂਰੇ ਹੀ ਸਾਵਧਾਨ ਤਿਆਰ ਬਰ ਤਿਆਰ ਹੋ ਕੇ,
ਲੈ ਸਿੰਘ ਸੰਗ ਰਿਪ ਹਤ ਨਹੇਤ,
ਆਪਣੇ ਨਾਲ ਸਿੰਘਾਂ ਦੇ ਜਥੇ ਨੂੰ ਲੈ ਲਿਆ ਇਹਨਾਂ ਨੇ ਦੁਸ਼ਮਣ ਨੂੰ ਮਾਰਨ ਵਾਸਤੇ।
ਵੱਧ ਅਗਰ ਧਰਿਓ ਸਰ ਚਾਂਪ ਹਾਥ,
ਤੇ ਥੋੜ੍ਹਾ ਜਿਹਾ ਅੱਗੇ ਵੱਧ ਕੇ ਸਾਹਿਬਜ਼ਾਦਾ ਜੀ ਨੇ ਆਪਣੇ ਹੱਥ ਵਿੱਚ ਧਨੁਖ ਧਾਰਿਆ ਹੈ।
ਖਪਰੇ ਨਿਕਾਸ ਬੜ ਓ ਜਸਾਥ,
ਤੇ ਖਪਰੇ ਤਿੱਖੇ ਚੌੜੇ ਤੀਰ ਪੱਥੇ ਵਿੱਚੋਂ ਕੱਢਿਆ, ਤੇ ਬਲ ਦੇ ਨਾਲ ਚਿੱਲੇ ਵਿੱਚ ਧਨਖ ਦੇ ਤਾਣਿਆ ਹੈ ਤੀਰ ਛੱਡਣ ਵਾਸਤੇ।
ਤੱਕ ਟੋਲ ਟੋਲ ਪ੍ਰਤ ਹਤ ਨਕੀਨ,
ਤੇ ਜਿੱਥੇ ਜਿੱਥੇ ਟੋਲੇ ਹਨ ਵੱਖ ਵੱਖ ਟੋਲੇ ਆ, ਦੁਸ਼ਮਣ ਬੰਨ ਬੰਨ ਕੇ ਆ ਰਹੇ ਹਨ ਆਪਣੇ ਜਥੇ। ਉਧਰ ਉਧਰ ਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਨਿਸ਼ਾਨੇ ਤੱਕ ਤੱਕ ਕੇ ਤੀਰ ਮਾਰਦੇ ਆ।
ਬੀਦੇ ਤੁਰੰਗ ਪਟ ਭੰਗ ਦੀਨ,
ਤੇ ਜਿਹੜੇ ਬੜੇ ਬੜੇ ਤਗੜੇ ਘੋੜਿਆਂ ਤੇ ਸਵਾਰ ਹੋ ਕੇ ਆਏ ਆ ਪਹਾੜੀਏ ਤੇ ਗੁਜਰ, ਉਹਨਾਂ ਦੇ ਤਗੜੇ ਘੋੜਿਆਂ ਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਤੀਰ ਮਾਰ ਮਾਰ ਕੇ ਵਿੰਨ ਦਿੱਤਾ, ਉਹਨਾਂ ਨੂੰ ਉਲਟਾ ਉਲਟਾ ਕੇ ਹੇਠਾਂ ਸੁੱਟਿਆ।
ਉੱਤੇ ਵਧਾਏ ਆਏ ਕਰਾਲ,
ਤੇ ਉਧਰੋਂ ਜਿਹੜੇ ਆ ਨਾ ਦੁਸ਼ਮਣ ਆਪਣੀਆਂ ਫੌਜਾਂ ਪਹਾੜੀ ਦਾ ਜੇ ਬੜੇ ਹੀ ਭਿਆਨਕ ਕਰਕੇ ਉਹਨਾਂ ਨੂੰ ਪ੍ਰੇਰ ਕੇ ਲਿਆ ਰਹੇ ਨੇ।
ਹੋਏ ਸਮੁਖ ਧਰੇ ਆਯੁੱਧ ਵਿਸਾਲ,
ਬੜੇ ਸ਼ਸਤਰ ਜਿਨ੍ਹਾਂ ਨੇ ਧਾਰਨ ਕੀਤੇ ਆ ਆ ਕੇ ਸਾਹਮਣੇ ਹੋਏ ਨੇ ਸਿੰਘਾਂ ਦੇ।
ਛੁੱਟੀ ਤੁਫੰਗ ਇੱਕ ਵਾਰ ਬ੍ਰਿੰਦ,
ਇੱਕੋ ਵਾਰ ਹੀ ਉਹਨਾਂ ਨੇ ਇਕੱਠੀਆਂ ਬੰਦੂਕਾਂ ਤੋਂ ਗੋਲੀਆਂ ਚਲਾਈਆਂ।
ਗੁਲਕਾ ਸੜਾਕ ਜੋਧਾ ਨਿਕੰਦ,
ਤੇ ਜਦੋਂ ਉਹ ਗੋਲੀਆਂ ਚਲਾਉਂਦੇ ਆ ਤਾਂ ਗੋਲੀਆਂ ਦੇ ਚੱਲਣ ਦੀ ਜਦੋਂ ਬੰਦੂਕ ਚੋਂ ਗੋਲੀ ਨਿਕਲਦੀ ਹੈ ਤੜ ਤੜ ਦੀ ਆਵਾਜ਼ ਹੁੰਦੀ ਹੈ, ਜਦੋਂ ਗੋਲੀ ਜਾਂਦੀ ਹੈ ਛੂੰਕਣ ਦੀ ਛੜਾਕ ਛੜਾਕ ਦੀ ਆਵਾਜ਼ ਹੁੰਦੀ ਹੈ, ਜਾ ਕੇ ਗੋਲੀ ਲੱਗਦੀ ਹੈ ਫਿਰ ਪੜਾਕ ਦੀ ਆਵਾਜ਼ ਹੁੰਦੀ ਹੈ, ਇਵੇਂ ਗੋਲੀਆਂ ਜਾ ਕੇ ਵੱਜਦੀਆਂ ਹਨ।
ਮਿਲ ਗਏ ਪਰਸਪਰ ਕਹਲ ਹੇਲ,
ਇਸ ਪ੍ਰਕਾਰ ਯੋਧਿਆਂ ਨੂੰ ਕਈ ਸਿੰਘਾਂ ਨੂੰ ਇਹਨਾਂ ਨੇ ਆ ਕੇ ਮਿਲ ਕੇ ਸ਼ਹੀਦ ਕੀਤਾ ਹੈ ਹੱਲਾ ਕਰਕੇ ਜੋ ਪਹਾੜੀਆਂ ਨੇ।
ਮਿਲ ਗਏ ਪਰਸਪਰ ਕਹਲ ਹੇਲ,
ਤੇ ਹੱਲਾ ਕਰਕੇ ਮਿਲ ਗਏ ਖਾਲਸੇ ਨਾਲ।
ਭੱਟ ਜੁਟੇ ਪਾਏ ਨਹਿ ਧਰ ਪਛੇਲ,
ਤੇ ਸਿੰਘ ਸੂਰਮੇ ਅੱਗੋਂ ਵੈਰੀਆਂ ਨਾਲ ਲੜਨ ਵਾਸਤੇ ਜੁਟੇ ਹੋਏ ਆ, ਆਪਣੇ ਕਦਮ ਪਿੱਛੇ ਨਹੀਂ ਹਟਾਉਂਦੇ, ਭਾਵੇਂ ਜੂਝ ਜਾਂਦੇ ਸ਼ਹੀਦ ਹੋ ਜਾਂਦੇ ਨੇ।
ਪਰ ਗਇਓ ਏਕ ਵਾਰੀ ਘਮੰਡ,
ਇੱਕੋ ਵਾਰ ਹੀ ਬਹੁਤਾ ਭਿਆਨਕ ਯੁੱਧ ਮੱਚ ਗਿਆ।
ਗਿਰ ਪਰੇ ਵੀਰ ਹੋਏ ਖੰਡ ਖੰਡ,
ਕਈ ਸਿੰਘ ਸੂਰਮੇ ਵੈਰੀਆਂ ਦੇ ਅੱਗੇ ਠਹਿਰ ਕੇ ਲੜ ਲੜ ਕੇ ਦੁਸ਼ਮਣ ਨੂੰ ਮਾਰ ਮਾਰ ਕੇ ਆਪ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਕੇ ਡਿੱਗ ਪਏ।
ਨਹਿ ਤਜੀ ਥਾਉ ਸ਼ਸਤਰਨ ਪ੍ਰਹਾਰ,
ਤੇ ਇਸ ਪ੍ਰਕਾਰ ਸ਼ਸਤਰਾਂ ਦੇ ਵਾਰ ਅੰਤ ਸਮੇਂ ਤੱਕ ਕਰਦੇ ਰਹੇ ਆ, ਫਿਰ ਵੀ ਆਪਣੇ ਥਾਂ ਤੋਂ ਪਿੱਛੇ ਨਹੀਂ ਹਟੇ ਸਿੰਘ।
ਹੇਲਾ ਸੁਚਹਰ ਪੁਨ ਜ਼ੋਰ ਧਾਰ,
ਤੇ ਫਿਰ ਬਲ ਧਾਰ ਕਰਕੇ ਦੁਸ਼ਮਣ ਤੇ ਹੱਲਾ ਕੀਤਾ ਹੈ ਆਉਂਦਿਆਂ ਹੋਇਆਂ ਤੇ ਸਿੰਘਾਂ ਨੇ।
ਚੌਪਈ ਪੰਚਨ ਮਹਿ ਸਾਹਿਬ ਸਿੰਘ ਜੋਏ,
ਤੇ ਫਿਰ ਦੱਸਦੇ ਹਨ ਕਿ ਹੁਣ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੰਘ ਭਾਈ ਸਾਹਿਬ ਸਿੰਘ ਜੀ ਹਨ।
ਗਹਿ ਤੁਫੰਗ ਕੋ ਪਹੁੰਚਿਓ ਸੋਏ,
ਤੇ ਪਿਆਰੇ ਸਾਹਿਬ ਸਿੰਘ ਜੀ ਨੇ ਵੇਖਿਆ ਆ ਕਿ ਜਮਤੁੱਲਾ ਭਾਊ ਨੇੜੇ ਟੁਕੀ ਆਉਂਦਾ ਆ ਆਪਣੇ ਗੁਜਰਾਂ ਰੰਗੜਾਂ ਨੂੰ ਨਾਲ ਲੈ ਕੇ, ਇਸ ਕਰਕੇ ਹੁਣ ਜਮਤੁੱਲਾ ਭਾਊ ਦਾ ਮੂੰਹ ਜਾ ਕੇ ਭੰਨਾ। ਆਪਣੇ ਹੱਥ ਵਿੱਚ ਪਿਆਰੇ ਸਾਹਿਬ ਸਿੰਘ ਜੀ ਨੇ ਬੰਦੂਕ ਲਈ ਆ ਤਿਆਰ ਕੀਤੀ ਹੈ।
ਖਰੋ ਜਹਾਂ ਜਮਤੁੱਲਾ ਭਾਊ,
ਤੇ ਜਿੱਥੇ ਰੰਗੜਾਂ ਗੁਜਰਾਂ ਦਾ ਜਰਨੈਲ ਜਮਤੁੱਲਾ ਭਾਊ ਖੜਾ ਆ ਉੱਥੇ ਪਿਆਰੇ ਸਾਹਿਬ ਸਿੰਘ ਜੀ ਪਹੁੰਚੇ ਹਨ।
ਆਵਤ ਹੇਲਾ ਕਰਤ ਅਗਾਊ,
ਜਿਹੜਾ ਕਿ ਆਪਣੇ ਸਾਥੀਆਂ ਨੂੰ ਗੁਜਰਾਂ ਨੂੰ ਪ੍ਰੇਰਦਾ ਹੋਇਆ ਅੱਗੇ ਖਾਲਸੇ ਉੱਪਰ ਹੱਲਾ ਕਰਨ ਵਾਸਤੇ ਤੁਰਿਆ ਹੁੰਦਾ ਜਮਤੁੱਲਾ ਭਾਊ।
ਫੇਰ ਕਵਾਇਦ ਕੋ ਨਿਜ ਘੋਰਾ,
ਪਿਆਰੇ ਸਾਹਿਬ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਜਦੋਂ ਜਮਤੁੱਲਾ ਭਾਊ ਦੇ ਨੇੜੇ ਬੰਦੂਕ ਤਿਆਰ ਕਰਕੇ ਗਏ ਆ ਤਾਂ ਆਪਣੇ ਘੋੜੇ ਨੂੰ ਕਵਾਇਦ ਵਿੱਚ ਫੇਰਿਆ ਹੈ, ਜਿਹੜੀ ਕਿ ਸਾਧ ਸੰਗਤ ਇੱਕ ਵੱਖਰੀ ਕਵਾਇਦ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਸਿਖਾਈ ਹੋਈ ਹੈ ਕਿ ਜਿਸ ਕਵਾਇਦ ਨਾਲ ਜੰਗ ਦੇ ਮੈਦਾਨ ਵਿੱਚ ਸ਼ਸਤਰ ਚਲਾਉਣ ਦੇ ਨਿਯਮਾਂ ਨਾਲ ਛੇਤੀ ਹੀ ਵੈਰੀਆਂ ਉੱਪਰ ਕਵਾਇਦ ਅਨੁਸਾਰ ਫਤਿਹ ਕੀਤੀ ਜਾ ਸਕੇ ਪਾਈ ਜਾ ਸਕੇ। ਇਸ ਪ੍ਰਕਾਰ ਆਪਣੇ ਘੋੜੇ ਨੂੰ ਪਿਆਰੇ ਸਾਹਿਬ ਸਿੰਘ ਜੀ ਨੇ ਕਵਾਇਦ ਵਿੱਚ ਇੱਧਰ ਉੱਧਰ ਕੁਦਾਇਆ ਹੈ।
ਤਜੀ ਤੁਫੰਗ ਤਾਹੇ ਕੀ ਓਰਾ,
ਤੇ ਫਿਰ ਤਿਆਰੀ ਕਰਕੇ ਜਮਤੁੱਲਾ ਭਾਊ ਦੇ ਸਰੀਰ ਦਾ ਨਿਸ਼ਾਨਾ ਤੱਕ ਕੇ ਉਸ ਵੱਲ ਨੂੰ ਬੰਦੂਕ ਤੋਂ ਗੋਲੀ ਚਲਾ ਦਿੱਤੀ ਹੈ।
ਕੜਕ ਸ਼ੂਕਤੀ ਤਾਂ ਪਰ ਗਈ,
ਇਸ ਪ੍ਰਕਾਰ ਫਿਰ ਜਾਣੋ ਫਿਰ
ਕੜਕ ਸ਼ੂਕਤੀ ਤਾਂ ਪਰ ਗਈ,
ਤੇ ਜਦੋਂ ਬੰਦੂਕ ਤੋਂ ਪਿਆਰੇ ਸਾਹਿਬ ਸਿੰਘ ਜੀ ਨੇ ਗੋਲੀ ਚਲਾਈ ਹੈ ਤਾਂ ਕੜਕ ਕੇ ਸ਼ੂਕਦੀ ਹੋਈ ਜਮਤੁੱਲਾ ਭਾਊ ਵੱਲ ਨੂੰ ਜਾ ਪਈ ਆ।
ਮਨੋ ਗਾਜ ਪਹੁੰਚ ਹੀ ਸਿਰ ਪਈ,
ਤੇ ਜਮਤੁੱਲਾ ਭਾਊ ਨੂੰ ਇਵੇਂ ਲੱਗਿਆ ਆ ਕਿ ਜਿਵੇਂ ਮੇਰੇ ਉੱਪਰ ਆਕਾਸ਼ ਤੋਂ ਬਿਜਲੀ ਹੀ ਆਣ ਕੇ ਕੜਕ ਪਈ ਹੋਵੇ ਸਿਰ ਤੇ।
ਲੱਗੀ ਭਾਲ ਮਹਿ ਗਿਰ ਤਤਕਾਲਾ,
ਤੇ ਛੇਤੀ ਨਾਲ ਚਲਾਈ ਹੋਈ ਪਿਆਰੇ ਸਾਹਿਬ ਸਿੰਘ ਜੀ ਵੱਲੋਂ ਬੰਦੂਕ ਤੋਂ ਗੋਲੀ ਜਮਤੁੱਲਾ ਭਾਊ ਦੇ ਮੱਥੇ ਵਿੱਚ ਜਾ ਵੱਜੀ ਹੈ। ਉਸੇ ਵੇਲੇ ਜਮਤੁੱਲਾ ਭਾਊ ਆਪਣੇ ਘੋੜੇ ਤੋਂ ਉਲਟ ਕੇ ਧਰਤੀ ਉੱਪਰ ਹੇਠਾਂ ਡਿੱਗ ਪਿਆ।
ਪਰੇ ਉਪਹੁਮ ਪਰ ਅੰਗ ਨਹਾਲਾ,
ਤੇ ਸਰੀਰ ਹਿਲਾਇਆ ਨਹੀਂ ਹੈ। ਉਸੇ ਵੇਲੇ ਧਰਤੀ ਉੱਪਰ ਲਿਟ ਗਿਆ ਜਮਤੁੱਲਾ ਭਾਊ, ਇਸ ਨੂੰ ਕੁਸਕਣ ਵੀ ਨਹੀਂ ਦਿੱਤਾ ਗੋਲੀ ਮਾਰ ਕੇ ਪਿਆਰੇ ਸਾਹਿਬ ਸਿੰਘ ਨੇ।
ਸੀਸ ਭੇਦ ਮਿਜ ਨਿਕਸੀ ਐਸੇ,
ਜਮਤੁੱਲਾ ਭਾਊ ਦਾ ਮੋਟਾ ਸਿਰ गोली मार के जदों प्यारे साहिब सिंह जी ने बिन्न दिता आ तां उस दे सिर विचों इस तरह मिज निकली है
मखनी जुत हांडी फुट जैसे,
जिवें जाणो कि मखनी दे नाल भरी होई एक हांडी तौड़ी जो है ना वह डंडा मार के जिवें भन दिती होवे विचों मखण निकलिया चिट्टा चिट्टा दिसदा है। इस प्रकार जदों सिर विन्निया ना जमतुल्ला भाऊ दा प्यारे साहिब सिंह जी ने गोली मार के तां उस दे विन्ने होए फटे होए सिर विचों चर्बी जो मिज है इवें चिट्टी चिट्टी निकली हुई दिसण लग पई है मक्खण वांग।
गुजर रंगर छेद हजारन,
ते जेडे हजारां दी गिणती विच रंगड़ ते गुजर जमतुल्ला भाऊ ने कट्ठे करके शेड़ां दे रूप विच खालसे उपर चढ़ा के लियांदे सन,
जिसके संग गए हथियारन, ते
जिन्हां नूं नाल लिया के हथियार पकड़ के जमतुल्ला भाऊ आया सी।
सबके शोक विलोकत होवा,
ते ओ गुजर रंगड़ अपने सरदार नूं मरिया वेख के जमतुल्ला भाऊ नूं बहुते ज्यादा गमगीन हो गए, बड़ा ही दुखी होण लग पए, आपस विच कुरलाउण लग पए।
परे ओ नींद दीरग मह सोवा,
कहिंदे कि साडा जरनैल जिहदे आसरे असी जिहदे उपर विश्वास करदिआं होइआं कि इहदे हुंदिआं असी जंग दे मैदान विच फतेह पावांगे, ओह तां इहनां ने मार दित्ता है सिंघां ने, ओ गाढ़ी नींदे सदा दी नींदे ही इन्हां ने सवाल दिता आ।
हाहाकार पुकारत सारे,
ते सारे ही हाहाकार उच्ची आवाज विच पुकारन लग पए, कहिंदे कि मार दित्ते आपां, साडा जदों जरनैल ही इन्हां ने मार दिता तां असीं की करना, अगे जा के हुण खालसे ते की फतेह पाउणी आ।
भयो गजब जमतुल्ला मारे,
ते कहिंदे ने आपस विच इक दूजे नूं आखदे आ, ओ लोको कहर हो गया साडे उपर, जमतुल्ला भाऊ साडा सरदारी गुरु के खालसे ने मार छड़िया आ।
मिले सैंकरे तिस थल आए,
ते इस प्रकार फिर इन्हां ने वेख्या है कि साडा जमतुल्ला भाऊ ते सरदार मार दिता, इस करके हुण आपां इहदी लोथ तां हुण मरे होए दी चुक सकीए।
चाहत तिसकी लोथ उठाए,
कहिंदे हन कि लोथ चुक लईए अपने सरदार दी, इवें कह के हुण लोथ उठाउणी चाहुंदे हन।
इत आलम सिंह वीर जुझारा,
ते इधरों गुरु महाराज सच्चे पातशाह जी दे सिंह सूरम्यां दे विचों सतगुरु जी दे नाल पास रहण वाले गड़बाई सिंह हन, जिहड़े भाई आलम सिंह, जिन्हां ने केवल ये नहीं कि कई बार हुंदा साध संगत के आपां गुरु महाराज सच्चे पातशाह जी दे नेड़े रहिंदे आ ते केवल पाठ पूजा करन विच लगदे हां, पर गुरु महाराज सच्चे पातशाह जी दे सिंह सूरमे ऐसे हन जिहड़े कि सतगुरां दे नेड़े रहण वाले आ, उन्होंने युद्ध विद्या का भी बड़ा अभ्यास किया होया। ऐसे हैं भाई आलम सिंह जी सतगुरां दे गड़बई जुझारू सूरमे हैं, शस्त्र विद्या का जिन्होंने बड़ा अभ्यास किया होया।
लैकर सिंह हेल को डारा,
इन्होंने आख्या कि सिंघो हुण चलीए जिथे जमतुल्ला भाऊ की लोथ पई हुई आ ना, ये पहाड़िए ते गुजर रंगड़ चुकना चाहते है, आपां लोथ नहीं चुकन देनी।
ਉੱਚੇ ਕਹਿਓ ਪੁਕਾਰ ਸੁਨੀਜੈ,
ਉੱਚੀ ਆਵਾਜ਼ ਵਿੱਚ ਲਲਕਾਰ ਕੇ ਸਿੰਘਾਂ ਨੂੰ ਆਖਿਆ ਭਾਈ ਆਲਮ ਸਿੰਘ ਨੇ,
ਲੋਥ ਦੁਸ਼ਟ ਕੀ ਜਾਨ ਨ ਦੀਜੈ,
ਕਿ ਇਹ ਜਿਹੜਾ ਦੁਸ਼ਟ ਜਮਤੁੱਲਾ ਭਾਊ ਨਾ, ਜਦੋਂ ਕਿਤੇ ਰਾਹ ਵਿੱਚ ਸੰਗਤਾਂ ਆਇਆ ਕਰਦੀਆਂ ਸਨ ਅਤੇ ਅਨੰਦਪੁਰ ਸਾਹਿਬ ਤੋਂ ਵਾਪਸ ਆਪਣੇ ਨਗਰਾਂ ਨੂੰ ਜਾਣਾ, ਅਤੇ ਇਹਨੇ ਕੁਝ ਗੁਜਰ ਰੰਗੜ ਲੈ ਕੇ ਸੰਗਤ ਨੂੰ ਟੁੱਟ ਕੇ ਪੈਣਾ ਅਤੇ ਸੰਗਤ ਨੂੰ ਪਰੇਸ਼ਾਨ ਕਰਿਆ ਕਰਨਾ, ਰਾਹ ਵਿੱਚ ਜਾਂਦੀਆਂ ਹੋਈਆਂ ਸੰਗਤਾਂ ਨੂੰ ਲੁੱਟਿਆ ਕੁੱਟਿਆ ਕਰਦਾ ਸੀ, ਇਸ ਕਰਕੇ ਬੜਾ ਵੱਡਾ ਦੁਸ਼ਟ ਹੈ ਜਮਤੁੱਲਾ ਭਾਊ, ਇਹਦੀ ਲੋਥ ਇਹਦੇ ਗੁਜਰਾਂ ਰੰਗੜਾਂ ਛਪਾਈਆਂ ਤੋਂ ਅਸੀਂ ਚੁੱਕਣ ਨਹੀਂ ਦੇਣੀ।
ਮਾਰ ਮਾਰ ਕਰ ਹਰ ਹਰਖਤ ਅਤੇ,
ਇਸ ਪ੍ਰਕਾਰ ਅਸੀਂ ਬੜੇ ਖੁਸ਼ ਹੋ ਕੇ ਮਾਰ ਮਾਰ ਕੇ ਇਹਨਾਂ ਵੈਰੀਆਂ ਦੇ ਆਹੂ ਲਾਉਣੇ ਨੇ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਇਸ ਪ੍ਰਕਾਰ ਜਦੋਂ ਸਿੰਘਾਂ ਨੂੰ ਇਵੇਂ ਕਹਿ ਕਿਹਾ ਹੈ, ਭਾਈ ਆਲਮ ਸਿੰਘ ਨੇ ਵੰਗਾਰਿਆ ਹੈ ਕਿ ਦੁਸ਼ਮਣ ਦੀ ਲੋਥ ਨਹੀਂ ਆਪਾਂ ਚੁੱਕਣ ਦੇਣੀ, ਅਤੇ ਫਿਰ ਜਿਹੜੇ ਸਿੰਘ ਹਨ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਆਏ ਹੈ, ਜਿਨ੍ਹਾਂ ਨੇ ਜਾਣਿਆ ਕਿ ਜਮਤੁੱਲਾ ਭਾਊ ਅਸੀਂ ਮਾਰ ਦਿੱਤਾ ਹੈ, ਉੱਚੀ ਆਵਾਜ਼ ਵਿੱਚ ਆਣ ਕੇ ਸੋ ਖਾਲਸਾ ਫੌਜਾਂ ਦੇ ਵਿੱਚ ਗੱਜ ਗੱਜ ਕੇ ਇਸ ਪ੍ਰਕਾਰ ਫਤਿਹ ਬੁਲਾਉਂਦੇ ਕਹਿੰਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਔਰੜ ਪਰੇ ਲੋਥ ਪਰ ਸਾਰੇ,
ਇਸ ਪ੍ਰਕਾਰ ਫਤਿਹ ਦਾ ਉਚਾਰਨ ਕਰਦਿਆਂ ਹੋਇਆਂ ਜਮਤੁੱਲਾ ਭਾਊ ਦੀ ਲੋਥ ਵੱਲ ਨੂੰ ਜਾ ਪਏ ਹਨ।
ਸਿੰਘ ਪਦਾਤੀ ਗਹਿ ਹਥਿਆਰੇ,
ਜਦੋਂ ਗੁਜਰ ਰੰਗੜ ਆਏ ਆ ਨਾ ਜਮਤੁੱਲਾ ਭਾਊ ਦੀ ਲੋਥ ਲੈਣ ਵਾਸਤੇ, ਤਾਂ ਜਿਹੜੇ ਪੈਦਲ ਸਿੰਘ ਸੂਰਮੇ ਹਨ ਇਹ ਵੀ ਅੱਗੇ ਵੱਧ ਗਏ ਨੇ।
ਉੱਤੇ ਉਨਹੋਂ ਜ਼ੋਰ ਵੱਡ ਕੀਨਾ,
ਉੱਤੇ ਉਨਹੋਂ ਜ਼ੋਰ ਵੱਡ ਕੀਨਾ, ਉੱਧਰੋਂ ਜਿਹੜੇ ਗੁਜਰ ਰੰਗੜ ਹੈ ਉਹਨਾਂ ਨੇ ਵੀ ਆਪਣਾ ਜ਼ੋਰ ਪਾਇਆ ਕਿ ਜਮਤੁੱਲਾ ਭਾਊ ਦੀ ਲੋਥ ਨੂੰ ਚੁੱਕ ਲਈਏ।
ਲੋਥ ਲੈਣ ਕੋ ਹੱਠ ਧਰ ਲੀਨਾ,
ਹੱਠ ਧਾਰਿਆ ਹੈ ਕਿ ਅਸੀਂ ਲੋਥ ਜ਼ਰੂਰ ਚੁੱਕ ਕੇ ਲਿਜਾਣੀ ਹੈ ਇਸ ਦੀ।
ਦੋਹਾਂ ਦਿਸ਼ ਤੇ ਮਿਲ ਗਏ ਹਜ਼ਾਰਨ,
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੋਹਾਂ ਤਰਫਾਂ ਤੋਂ ਉਧਰੋਂ ਗੁਜਰ ਰੰਗੜ ਵੀ ਇਕੱਠੇ ਹੋ ਗਏ ਆ ਜਮਤੁੱਲਾ ਭਾਊ ਦੀ ਲੋਥ ਦੇ ਨੇੜੇ, ਤੇ ਇਧਰੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਵੀ ਭਾਈ ਆਲਮ ਸਿੰਘ ਦੀ ਅਗਵਾਹੀ ਵਿੱਚ ਲੋਥ ਦੇ ਨੇੜੇ ਢੁੱਕ ਗਏ ਆ ਕਿ ਅਸੀਂ ਲੋਥ ਚੁੱਕਣ ਨਹੀਂ ਦੇਣੀ।
ਮਾਰਨ ਮਰਨ ਜੰਗ ਰਚਦਾਰਨ,
ਤੇ ਮਾਰਨ ਵਾਸਤੇ ਵੈਰੀਆਂ ਨੂੰ ਔਰ ਆਪਣੇ ਮਰਨ ਦੀ ਨਾ ਪਰਵਾਹ ਕਰਦਿਆਂ ਹੋਇਆਂ ਭਿਆਨਕ ਯੁੱਧ ਖਾਲਸੇ ਨੇ ਦੁਸ਼ਮਣ ਦੀਆਂ ਪਹਾੜੀ ਦੀਆਂ ਫੌਜਾਂ ਦੇ ਨਾਲ ਰਚਿਆ ਹੈ। ਇਸ ਪ੍ਰਕਾਰ ਜੋ ਵੈਰੀਆਂ ਨਾਲ ਲੜ ਕੇ ਜਮਤੁੱਲਾ ਭਾਊ ਗੁਜਰਾਂ ਰੰਗੜਾਂ ਦੇ ਸਰਦਾਰ ਦੀ ਲੋਥ ਸਿੰਘਾਂ ਨੇ ਚੁੱਕਣ ਨੇ ਦਿੱਤੀ, ਉਹਨਾਂ ਨੂੰ ਹਾਰ ਕੇ ਫਿਰ ਵਾਪਸ ਮੁੜਨਾ ਪਿਆ। ਇਵੇਂ ਯੁੱਧ ਗੁਰੂ ਕੇ ਖਾਲਸੇ ਨੇ ਫਤਿਹ ਕੀਤਾ। ਇਸ ਪ੍ਰਕਾਰ ਸਾਧ ਸੰਗਤ ਇਹ ਜੰਗ ਦੀ ਜੋ ਵਿਚਾਰ ਪ੍ਰਸੰਗ ਦੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਮੱਤ ਬਖਸ਼ਿਸ਼ ਕਰਨ। ਸੋ ਯੁੱਧ ਦੇ ਪ੍ਰਸੰਗ ਤੋਂ ਸਾਨੂੰ ਵੀ ਸਭ ਸੰਗਤਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੋ ਸਿੰਘਾਂ ਦੇ ਜੀਵਨ ਤੋਂ ਉਹਨਾਂ ਦੀ ਸੂਰਬੀਰਤਾ ਤੋਂ ਸਿੱਖਿਆ ਲੈ ਕੇ ਸੋ ਹਿਰਦੇ ਵਿੱਚੋਂ ਭੈ ਖੌਫ ਦੂਰ ਆਪ ਕਿਰਪਾ ਕਰਕੇ ਕਰਾਉਣ। ਨਿਰਭੈਤਾ ਦਾ ਦਾਨ ਸੂਰਬੀਰਤਾ ਦਾ ਦਾਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰਨ ਜੀ।
ਉਤ ਤੇ ਉਨਹੋ ਜ਼ੋਰ ਵੱਡ ਕੀਨਾ, ਲੋਥ ਲੈਨ ਕੋ ਹੱਠ ਧਰ ਲੀਨਾ, ਦੋਹਾਂ ਦਿਸ਼ ਤੇ ਮਿਲ ਗਏ ਹਜ਼ਾਰਨ, ਮਾਰਨ ਮਰਨ ਜੰਗ ਰਚਦਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।